ਸਤਨਾਮ ਸ੍ਰੀ ਵਾਹਿਗੁਰੂ ਜੀਓ। ਮਹੀਨਾ ਪੋਹ ਰਾਗ ਮਾਜ ਪੋਖ ਤੁਖਾਰ ਨਾ ਵਿਆਪੇ ਕੰਠ ਮਿਲਿਆ ਹਰ ਨਾਹੋ। ਪੋਹ ਦੇ ਮਹੀਨੇ ਦੁਆਰਾ ਹਜ਼ੂਰ ਕਿਰਪਾਲਤਾ ਕਰਦੇ ਹਨ। ਪੋਹ ਦੇ ਮਹੀਨੇ ਦੀ ਜੋ ਸਰਦੀ ਹੈ ਤੁਖਾਰ ਮਹੀਨੇ ਸਰਦੀ ਠੰਡ ਉਹਨੂੰ ਗੁਰਮੁਖਾਂ ਨੂੰ ਨਹੀਂ ਵਿਆਪਦੀ ਜਿਨ੍ਹਾਂ ਦੇ ਕੰਠ ਮਿਲਿਆ ਹਰਨਾਹ। ਕੰਠ ਵਿੱਚ ਪਰਮੇਸ਼ਰ ਦਾ ਹਰੀ ਨਾਹੋ, ਹਰੀ ਜੋ ਨਾਹੋ ਪਤੀ ਹੈ ਪਰਮੇਸ਼ਰ ਉਹਦਾ ਨਾਮ ਮਿਲਿਆ ਹੈ। ਜਿਹੜੇ ਬਰਾਗੀ ਪੁਰਸ਼ ਹੈ ਉਹਨਾਂ ਦੇ ਕੋਲ ਹਮੇਸ਼ਾ ਪਰਮਾਤਮਾ ਦਾ ਨਿਵਾਸ ਹੁੰਦਾ ਹੈ। ਉਹ ਵੀ ਜਿਹੜੀ ਬਰਫ ਵਰਗੀ ਸਰਦੀ ਹੈ ਉਹਨਾਂ ਨੂੰ ਅਨੁਭਵ ਨਹੀਂ ਹੁੰਦਾ। ਜਿਸ ਤਰ੍ਹਾਂ ਕਈ ਮਹਾਤਮਾ ਬਰਫ ਦੀਆਂ ਪਹਾੜੀਆਂ ਦੇ ਵਿੱਚ ਹੀ ਨਾਮ ਸਿਮਰਨ ਚ ਜੁੜੇ ਰਹਿੰਦੇ ਆ, ਉਹ ਆਪਣੇ ਆਨੰਦ ਸਰੂਪ ਦੇ ਵਿੱਚ ਮਸਤ ਰਹਿੰਦੇ ਆ। ਕਰ ਗਾ ਦੀ ਪਾਰਗੁਣ ਬਹੁਤ ਨਾ ਵਿਛੜਿਆਓ, ਉਹਨਾਂ ਨੂੰ ਇਹ ਅਵਸਥਾ ਕਿਵੇਂ ਪ੍ਰਾਪਤ ਹੁੰਦੀ ਹੈ? ਕਿ ਹਰ ਵੇਲੇ ਉਹ ਪਰਮੇਸ਼ਰ ਦੇ ਪ੍ਰੇਮ ਦੇ ਵਿੱਚ ਮਸਤ ਰਹਿੰਦੇ ਆ। ਪਰਮੇਸ਼ਰ ਦੀ ਜਿਹੜੀ ਬੰਦਗੀ ਹੈ ਉਹਦੇ ਵਿੱਚ ਲਿਵਲੀਨ ਹੋਣ ਦੇ ਕਾਰਨ ਤੇ ਕਿਸੇ ਵਿਕਾਰ ਦਾ ਉਹਨਾਂ ਦੇ ਮਨ ਦੇ ਉੱਤੇ ਅਸਰ ਨਹੀਂ ਹੁੰਦਾ। ਜਿਵੇਂ ਠੰਡ ਚੜ੍ਹਤਾ ਪੈਦਾ ਕਰਦੀ ਹੈ, ਜਿਹੜੇ ਵਿਕਾਰ ਹੈ ਉਹ ਵੀ ਬੁੱਧੀ ਨੂੰ ਜੜ ਬਣਾਉਂਦੇ ਹੈ, ਚੇਤਨ ਸੱਤਾ ਨੂੰ ਤੋੜਦੇ ਹੈ। ਉਹ ਗੁਰਮੁਖ ਹਰ ਵੇਲੇ ਪਰਮਾਤਮਾ ਦੇ ਨਾਮ ਸਿਮਰਨ ਵਿੱਚ ਲੀਨ ਰਹਿੰਦੇ ਆ। ਮਨ ਵੇਦਿਆ ਚਰਨਾਰਬਿੰਦ ਦਰਸ਼ਨ ਲਗੜਾ ਸਾਹੋ, ਉਹਨਾਂ ਦਾ ਮਨ ਹਮੇਸ਼ਾ ਗੁਰੂ ਮਹਾਰਾਜ ਦੇ ਚਰਨਾਂ ਨਾਲ ਬਿਨਿਆ ਹੋਇਆ, ਭਾਵ ਮਾਲਕ ਦੇ ਪ੍ਰੇਮ ਵਿੱਚ ਉਹਨਾਂ ਦੇ ਦਰਸ਼ਨ ਦਾਰ ਵਿੱਚ ਜੁੜਿਆ ਹੋਇਆ। ਹਰ ਵੇਲੇ ਉਹਨਾਂ ਦੀ ਜਿਹੜੀ ਸੁਰਤੀ ਹੈ ਗੁਰੂ ਦੇ ਚਰਨਾਂ ਵਿੱਚ ਲੱਗੀ ਰਹਿੰਦੀ ਹੈ। ਪ੍ਰੇਮਾ ਭਗਤੀ ਕਰਕੇ ਉਹਨਾਂ ਨੂੰ ਭਗਤ ਨਾਮਦੇਵ ਜੀ ਨੂੰ ਸਾਖਿਅਤ ਦਰਸ਼ਨ ਵੀ ਹੁੰਦੇ ਹਨ। ਓਟ ਗੋਬਿੰਦ ਗੋਪਾਲ ਰਾਏ ਸੇਵਾ ਸਵਾਮੀ ਲਾਹੋ, ਗੋ ਇੰਦਰੀਆਂ ਦਾ ਬਿੰਦ ਜੋ ਪ੍ਰਕਾਸ਼ਕ, ਗੋ ਪ੍ਰਿਥਵੀ ਦਾ ਪਾਲ ਪਾਲਕ ਤੇ ਰੱਖਿਅਕ, ਰਾਏ ਰਾਜਾ ਰੂਪ ਪਰਮੇਸ਼ਰ ਉਹਦੀ ਓਟ ਲੈਂਦੇ ਹੈ ਤੇ ਸਵਾਮੀ ਮਾਲਕ ਦੀ ਸੇਵਾ ਕਰਕੇ ਲਾਹੋ ਲਾਹਾ ਪ੍ਰਾਪਤ ਕਰਦੇ ਹਨ। ਵਿਖਿਆ ਕੋਹ ਨਾ ਸਕੇ ਮਿਲ ਸਾਲੂ ਗੁਣ ਗਾਹੋ, ਬਕਾਰਾਂ ਦੀ ਜ਼ਹਿਰ ਉਹਨਾਂ ਨੂੰ ਪੋ ਨਹੀਂ ਸਕਦੀ, ਅਸਰ ਨਹੀਂ ਕਰਦੀ। ਮਹਾਤਮਾ ਜਨਾਂ ਨਾਲ ਮਿਲ ਕੇ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾਹੋ ਗਾਉਂਦੇ ਹਨ। ਜਹ ਤੇ ਉਪਜੀ ਤਹ ਮਿਲੀ ਸੱਚੀ ਪ੍ਰੀਤ ਸਮਾਹੋ। ਇਹ ਜਿਗਿਆਸੂ ਜੀਵ ਰੂਪੀ ਇਸਤਰੀ ਤੋਂ ਪੈਦਾ ਹੋਈ ਹੈ, ਸਿਮਰਨ ਦੀ ਬਰਕਤ ਨਾਲ ਉਸੇ ਪਰਮਾਤਮਾ ਵਿੱਚ ਭੇਦ ਹੋ ਜਾਂਦੀ ਹੈ। ਸੱਚੀ ਭਗਤੀ ਕਰਕੇ ਸੱਚੀ ਪ੍ਰੀਤੀ ਦੇ ਨਾਲ ਸਮਾਹ ਹੋਵੇ ਨੇ। ਇਹਦਾ ਸਰੂਪ ਵਿੱਚ ਇਹਦੀ ਲੀਨਤਾ ਹੋ ਜਾਂਦੀ ਹੈ, ਸਰੂਪ ਦੇ ਵਿੱਚ ਲੀਨਤਾ ਹੋ ਜਾਂਦੀ ਹੈ। ਮਨ 'ਚ ਕੋਈ ਵਿਕਾਰ ਨਹੀਂ ਰਿਹਾ, ਬਿਰਤੀ ਪਵਿੱਤਰ ਹੋ ਗਈ ਤੇ ਜੋਤ ਸਰੂਪੀ ਪਰਮਾਤਮਾ ਵਿੱਚ ਜਿਹੜੀ ਲੀਨ ਅਵਸਥਾ ਉਹ ਪ੍ਰਾਪਤ ਹੋ ਜਾਂਦੀ ਹੈ। ਕਰ ਗਿਆ ਲੀਨੀ ਪਾਰਗਣ ਬਹੁਤ ਨਾ ਵਿਛੜਿਆ। ਉਹ ਕਹਿੰਦੇ ਜਿਨ੍ਹਾਂ ਗੁਰਮੁਖ ਪਿਆਰਿਆਂ ਦੀ ਪਰਮੇਸ਼ਰ ਨੇ ਕਾਰਨਾਮ ਹੱਥ ਦਾ ਬਾਜੂ ਨੂੰ ਪਕੜ ਲਿਆ, ਬਹੁਤ ਗੁਣਾ ਫਿਰ ਉਹਨਾਂ ਦਾ ਵਿਛੋੜਾ ਨਹੀਂ ਹੁੰਦਾ। ਬਾਹਰ ਜਾ ਵਾਲਾ ਕਵੇਰੀਆ ਹਰ ਸੱਜਣ ਅਗਮਾ ਵਾਹੋ। ਅਸੀਂ ਲੱਖਾਂ ਵਾਰੀ ਉਸ ਪਰਮੇਸ਼ੁਰ ਤੋਂ ਬਾਹਰ ਜਾਓ ਬਲਿਹਾਰ ਜਾਂਦੇ ਹਾਂ। ਉਹ ਸੱਜਣ ਜਿਹੜਾ ਪਰਮੇਸ਼ੁਰ ਹੈ ਮਨ ਬਾਣੀ ਦੇ ਅਵਿਸ਼ੇ ਅਗਾਮਿਆਂ ਅਵਾਹੋ ਅਪਕੜਿਆ ਮਨ ਬਾਣੀ ਦੀ ਪਹੁੰਚ ਤੋਂ ਪਰੇ ਹੈ। ਸਰਮ ਪਈ ਨਾਰਾਇਣ ਹੈ ਨਾਨਕ ਦਰ ਪਈ ਆਹੋ। ਹਜ਼ੂਰ ਕਹਿੰਦੇ ਹਨ ਜਿਹੜੇ ਵਾਹਿਗੁਰੂ ਦੇ ਦਰਬਾਰ ਵਿੱਚ ਆ ਕੇ ਝੁਕ ਗਿਆ ਤੇ ਫਿਰ ਪਰਮੇਸ਼ੁਰ ਨੂੰ ਵੀ ਲੱਜਾ ਜਿਹੜੀ ਆ ਨਿਭਾਉਣੀ ਪੈਂਦੀ ਹੈ। ਇਹ ਮੇਰੇ ਪ੍ਰਾਣ ਆਸਰੇ ਹੋ ਗਿਆ ਏਕ ਸੁਹੰਦਾ ਸਰਬ ਸੁਖ ਜਿਸ ਬਖਸੇ ਵੇ ਪਰਵਾਹੋ। ਪੋਖ ਨਾਮੇ ਜਿਹੜਾ ਪੋਹ ਦਾ ਮਹੀਨਾ ਉਹਨਾਂ ਲਈ ਬੜੇ ਸੁੱਖਾਂ ਨਾਲ ਸੁਹੰਦਾ ਸੋਭਨੀਕ ਗੁਜ਼ਰਦਾ ਹੈ ਜਿਨ੍ਹਾਂ ਨੂੰ ਬੇਪਰਵਾਹ ਵਾਹਿਗੁਰੂ ਬਖਸ਼ ਦਿੰਦਾ ਬਖਸ਼ੀਸ਼ ਕਰਦਾ ਹੈ। ਹੁਣ ਤੁਖਾਰੀ ਰਾਗ ਵਿੱਚ ਵਿਚਾਰ ਦੱਸਦੇ ਹਾਂ। ਪੋਖ ਤੁਖਾਰ ਪੜੈ ਬਣ ਤ੍ਰਿਣ ਰਸ ਸੁੱਖ ਹੈ। ਜਦੋਂ ਪੋਹ ਦਾ ਮਹੀਨਾ ਆਉਂਦਾ ਔਰ ਬੜੀ ਜ਼ਿਆਦਾ ਸਰਦੀ ਪੈਂਦੀ ਹੈ ਜਿੰਨੇ ਵੀ ਦਰਖਤ ਹੈ ਬੂਟੇ ਹੈ ਤ੍ਰਿਣ ਘਾਹ ਫੂਸ ਹੈ ਉਹਨਾਂ ਦੇ ਰਸ ਨੂੰ ਸੁੱਖ ਹੈ ਮੈਨੂੰ ਸੁਕਾ ਦਿੰਦੀ। ਆਵਤ ਕੀ ਨਾਹੀ ਮਨ ਤਨ ਬਸ ਹੈ ਮੁਖੇ। ਕਹਿੰਦੇ ਹੇ ਗੁਰਮੁਖਾ ਤੂੰ ਆਉਂਦਾ ਕਿਉਂ ਨਹੀਂ ਸਾਡੇ ਮਨ ਵਿੱਚ ਤਨ ਵਿੱਚ ਮੁਖੜੇ ਵਿੱਚ ਤੂੰ ਆਪੇ ਹੀ ਵਸ ਰਿਹਾ ਸਵਾਸ ਸਵਾਸ ਤੈਨੂੰ ਚੇਤੇ ਕਰਦੇ ਹਾਂ ਤੁਸੀਂ ਪ੍ਰਤਾਪ ਰੂਪ ਸਾਨੂੰ ਦਰਸ਼ਨ ਕਿਉਂ ਨਹੀਂ ਬਖਸ਼ਿਸ਼ ਕਰ ਰਹੇ। ਮਨ ਤਨ ਰਵ ਰਹਿਆ ਜਗ ਜੀਵਨ ਗੁਰਸਬ ਦੀ ਰੰਗ ਮਾਣੀ। ਮਨ ਬਾਣੀ ਸ਼ੀਲ ਕਰਕੇ ਜਿਹੜਾ ਜਗ ਦਾ ਜੀਵਨ ਆਸਰ ਰੂਪੀ ਪਰਮੇਸ਼ੁਰ ਹੈ ਉਹ ਹੀ ਸਾਰੇ ਨਿਵਾਸ ਕਰ ਰਿਹਾ ਤੇ ਗੁਰਾਂ ਦੇ ਉਪਦੇਸ਼ ਦੁਆਰਾ ਉਹਦਾ ਜਿਹੜਾ ਸਾਖਿਆਤ ਆਨੰਦ ਹੈ ਉਸਨੂੰ ਰੰਗ ਨਾਮ ਆਨੰਦ ਦਾ ਮਾਣੀ ਮਾਣਿਆ ਜਾਂਦਾ ਹੈ। ਅੰਡਜ ਜੇਰੇ ਸੇ ਤਜ ਉਤਪਜ ਘੱਟ ਘੱਟ ਜੋਤ ਸਮਾਣੀ। ਆਂਡਿਆਂ ਦੀ ਸ੍ਰਿਸ਼ਟੀ ਆਂਡਿਆਂ ਚੋਂ ਪੈਦਾ ਹੋਣ ਵਾਲੇ ਜੀਵ ਆ ਜੇਰ ਚੋਂ ਸੇਤ ਪਸੀਨੇ ਤੋਂ ਉਤਪਜ ਪਿਰਥਵੀ ਚੋਂ ਪੈਦਾ ਹੋਣ ਵਾਲੇ ਘਟਾਂ ਘਟਾਂ ਸਾਰਿਆਂ ਚ ਉਹਦੀ ਜੋਤ ਜਿਹੜੀ ਸੱਤਾ ਉਹਦਾ ਪ੍ਰਕਾਸ਼ ਸਮਾਇਆ ਹੋਇਆ। ਦਰਸ਼ਨ ਦੇ ਹੋ ਦਇਆ ਪੁੱਤ ਦਾਤੇ ਗਤ ਪਾਵੋ ਮਤ ਦੇਹੋ। ਹੇ ਦਇਆ ਕਰਨ ਵਾਲੇ ਦਇਆ ਦੇ ਪਤੀ ਦਇਆ ਦੇ ਮਾਲਕ ਹੇ ਦਾਤਾ ਸਰੂਪੀ ਆਪਣਾ ਦੀਦਾਰ ਬਖਸ਼ੋ ਐਸੀ ਬੁੱਧੀ ਦਿਓ ਅਸੀਂ ਗਤ ਪਾਵੋ ਕਲਿਆਣ ਨੂੰ ਪ੍ਰਾਪਤ ਕਰ ਲਈਏ। ਨਾਨਕ ਰੰਗ ਰਵੈ ਰਸ ਰਸੀਆ ਹਰਸੋਂ ਪ੍ਰੀਤ ਸੁਨੇਹੋ। ਹਜ਼ੂਰ ਫਰਮਾਉਂਦੇ ਹਨ ਜਿਨ੍ਹਾਂ ਦਾ ਵਾਹਿਗੁਰੂ ਪਰਮੇਸ਼ੁਰ ਨਾਲ ਰੰਗ ਪਿਆਰ ਹੈ ਉਹਦੇ ਨਾਲ ਜਿਨ੍ਹਾਂ ਦਾ ਪਿਆਰ ਲੱਗ ਗਿਆ ਤੇ ਫਿਰ ਰੰਗ ਰਵੈ ਰਸ ਰਸੀਆ ਹਰੀ ਪਰਮਾਤਮਾ ਨਾਲ ਪ੍ਰੀਤੀ ਤੇ ਪ੍ਰੇਮ ਹੈ ਔਰ ਉਸ ਪਰਮੇਸ਼ਰ ਦੇ ਪ੍ਰੇਮ ਵਿੱਚ ਪ੍ਰੇਮੀ ਹੋ ਕੇ ਰੰਗ ਰਵੈ ਉਹ ਆਨੰਦ ਨੂੰ ਮਾਣਦੇ ਹੈ। ਰਸ ਰਸੀਆ ਰਸ ਆਨੰਦ ਵਿੱਚ ਰਸੀਏ ਬਣ ਕੇ ਉਹਦੇ ਆਨੰਦ ਨੂੰ ਮਾਣਦੇ ਹੈ। ਹਰਸੋਂ ਪ੍ਰੀਤ ਸੁਨੇਹੋ ਹਰੀ ਵਾਹਿਗੁਰੂ ਪਰਮੇਸ਼ਰ ਨਾਲ ਉਹਨਾਂ ਦਾ ਪ੍ਰੇਮ ਆ ਸੁਨੇਹ ਹੈ। ਤੁਖਾਰ ਨਾਮ ਹੁੰਦਾ ਠੰਡੀ ਦਾ ਨਾਹੋ ਪਤੀ ਦਾ ਬੇਦਣ ਦਾ ਭਾਵ ਹੈ ਬਿਨ ਲੈਣਾ ਜੁੜ ਜਾਣਾ ਤੇ ਲਗੜਾ ਦੇ ਮੈਨੂੰ ਲੱਗਾ ਹੋਇਆ ਸਾਹੂ ਨਾਮ ਸੁਆਮੀ ਮਾਲਕ ਦਾ। ਲਾਹੋ ਤੋਂ ਹੁੰਦਾ ਕੋਈ ਨਫਾ ਲੈਣਾ ਸਮਾਹੋ ਹੁੰਦਾ ਸਮਾ ਜਾਣਾ ਲੀਨ ਹੋ ਜਾਣਾ। ਕਰ ਨਾਮ ਹੱਥਾਂ ਦਾ ਗਹਿ ਨਾਮ ਪਕੜਨੇ ਦਾ ਬਾਹਰ ਨਾਮ ਹੁੰਦਾ ਬਲਿਹਾਰ ਜਾਣਾ। ਬੇਰੀਆ ਤੋਂ ਭਾਵ ਸੈਂਕੜੇ ਬੇਰੀ ਅਗਮ ਗਮਤਾ ਭੇਦ ਰਹਿਤ ਅਗਾਹੋ ਹੁੰਦਾ ਜਿਹਦੀ ਕੋਈ ਥਾਂ ਪਾਈ ਨਹੀਂ ਜਾਂਦੀ। ਸਰਮ ਨਾਮ ਲੱਜਾ ਦਾ ਪਈ ਆਹੋ ਜਿਹੜੇ ਉਹਦੀ ਸ਼ਰਮ ਚ ਪੈ ਗਿਆ। ਤੁਖਾਰ ਨਾਮ ਠੰਡੀ ਦਾ ਔਰ ਰੱਬ ਨਾਮ ਹੁੰਦਾ ਕਿ ਸਮਾ ਜਾਣਾ ਇਸ ਤਰ੍ਹਾਂ ਗਤੀ ਨਾ ਮੁਕਤੀ ਦਾ, ਰਵੇ ਨਾ ਮਾਨਣ ਦਾ ਹੁੰਦਾ, ਸਨੇਹ ਨਾ ਪ੍ਰੇਮ ਦਾ। ਹੁਣ ਮਹੀਨੇ ਮਾਘ ਦੁਆਰਾ ਮਾਝ ਰਾਗ ਵਿੱਚ ਵਿਚਾਰ ਦੱਸਦੇ ਹਨ। ਮਾਘ ਮਜਨ ਸੰਗ ਸਾਧੂਆ, ਤੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾ ਨੋ ਕਰ ਦਾਨ। ਮਾਘ ਦੇ ਮਹੀਨੇ ਚ ਕਹਿੰਦੇ ਮਹਾਂਪੁਰਖਾਂ ਦੀ ਸੰਗਤ ਕਰਨੀ ਚਾਹੀਦੀ ਹੈ, ਉਹਨਾਂ ਦੀ ਚਰਨ ਧੂੜੀ ਵਿੱਚ ਮੱਜਣ, ਤੀਰਥ ਇਸ਼ਨਾਨ ਕਰਨਾ ਚਾਹੀਦਾ। ਕਹਿੰਦੇ ਹੇ ਮੇਰੇ ਮਨ, ਆਪਣੇ ਵਾਹਿਗੁਰੂ ਪਰਮੇਸ਼ਰ ਜੀ ਮਿਲਣਾ ਚਾਹੁੰਦਾ, ਫੇਰ ਮਾਘ ਦੇ ਮਹੀਨੇ ਚ ਤੀਰਥਾਂ ਦੇ ਇਸ਼ਨਾਨ, ਔਰ ਮਾਇਆ ਪਦਾਰਥਾਂ ਦੇ ਦਾਨ ਕਰਨਾ ਕੁਝ ਪ੍ਰਾਪਤੀ ਨਹੀਂ। ਉਹਦੀ ਮਿਲਾਪ ਦਾ ਢੰਗ ਇਹ ਹੈ ਕਿ ਮਹਾਤਮਾ ਜਨਾਂ ਦੀ ਸੰਗਤ ਕਰਨੀ, ਸ਼ੁਭ ਉਪਦੇਸ਼ ਲੈਣਾ ਤੇ ਮਹਾਂਪੁਰਖ ਜਿਹੜੇ ਉਹਨਾਂ ਦੇ ਚਰਨਾਂ ਦੀ ਧੂੜੀ ਜਿਹੜੀ ਹੈ ਉਹ ਮਸਤਕ ਨੂੰ ਲਾਉਣੀ, ਤੇ ਧੂੜੀ ਤੋਂ ਨਿਮਰਤਾ ਧਾਰਨ ਕਰਨੀ, ਇਸ਼ਨਾਨ ਤੋਂ ਭਾਵ ਹੈ ਮਨ ਵਾਣੀ ਸਰੀਰ ਕਰਕੇ ਆਪ ਨੂੰ ਆਪਣੀ ਪਵਿੱਤਰ ਕਰਨਾ, ਤੇ ਉਹਨਾਂ ਤੋਂ ਸਿੱਖਿਆ ਲੈ ਕੇ ਤੇ ਆਪਣਾ ਜਿਹੜਾ ਮਨ ਹੈ ਇਹਦਾ ਇਸ਼ਨਾਨ ਕੀ ਕਰਨਾ, ਪਾਪਾਂ ਦੀ ਮੈਲ ਤੋਂ ਰਹਿਤ ਹੋਣਾ। ਹਰ ਕਾ ਨਾਮ ਧਿਆਏ ਸੁਣ ਸਭਨਾ ਨੋ ਕਰ ਦਾਨ। ਫਿਰ ਗੁਰੂ ਕੀ ਸੰਗਤ ਚ ਆ ਕੇ ਪਰਮੇਸ਼ਰ ਦੇ ਨਾਮ ਨੂੰ ਪਹਿਲਾਂ ਤਾਂ ਸ਼ਰਵਣ ਕਰਨਾ, ਫਿਰ ਨਾਮ ਦਾ ਸਿਮਰਨ ਕਰਨਾ, ਫਿਰ ਸਾਰਿਆਂ ਨੂੰ ਦਾਨ ਕਰਨਾ ਯਥਾ ਸ਼ਕਤ। ਜਿਹੜੀ ਚੀਜ਼ ਆ ਗੁਣ ਦਾ ਦਾਨ ਆ, ਧਨ ਦਾ, ਵਸਤਰ ਦਾ, ਔਸ਼ਧੀ ਹੈ ਤੇ ਵਿਦਿਆਦਿਕ ਦਾਨ, ਬੇਅੰਤ ਦਾਨ ਆ। ਜਨਮ ਕਰਮ ਵੱਲ ਉਤਰੈ ਮਨ ਤੇ ਜਾਏ ਗੁਮਾਨ। ਇਸ ਤਰ੍ਹਾਂ ਗੁਰਮਤ ਦੁਆਰਾ ਦਿੱਤੇ ਹੋਏ ਉਪਦੇਸ਼ਾਂ ਨੂੰ ਜਦੋਂ ਮੰਨਦਾ ਹੋਇਆ ਉਹਦੇ ਉੱਤੇ ਗੁਜ਼ਰਦਾ, ਫਿਰ ਜਿਹੜੀ ਕਈ ਜਨਮਾਂ ਦੇ ਪਾਪਾਂ ਦੀ ਮੈਲ ਉਤਰ ਜਾਂਦੀ ਹੈ ਤੇ ਮਨ ਵਿੱਚੋਂ ਗੁਮਾਨ ਜਿਹੜਾ ਹੰਕਾਰ ਹੈ ਇਹ ਵੀ ਨਿਵਿਰਤ ਹੋ ਜਾਂਦਾ, ਦੂਰ ਹੋ ਜਾਂਦਾ। ਤੀਰਥ ਇਸ਼ਨਾਨ ਕਰਨਾ ਸਰੀਰ ਦੀ ਮੈਲ ਤੇ ਦੂਰ ਹੋ ਜਾਂਦੀ ਹੈ। ਦਾਨ ਕਰਨੇ ਨਾਲ ਕਈ ਵਾਰੀ ਹਉਮੈ ਪੈਦਾ ਹੋ ਜਾਂਦੀ ਹੈ। ਪਰਮੇਸ਼ਰ ਦਾ ਨਾਮ ਸੁਣਨਾ, ਉਹਦਾ ਸਿਮਰਨ ਕਰਨਾ ਕਈ ਜਨਮਾਂ ਦੇ ਪਾਪਾਂ ਦੀ ਮੈਲ ਜਿਹੜੀ ਉਹਨੂੰ ਦੂਰ ਕਰ ਦਿੰਦਾ। ਨਾਮ ਦਾ ਜਿਹੜਾ ਦਾਨ ਹੈ ਜਦੋਂ ਦੂਜਿਆਂ ਨੂੰ ਦਿੱਤਾ ਜਾਏ ਤੇ ਇਹਦੇ ਨਾਲ ਹੰਕਾਰ ਦੀ ਨਿਵਰਤੀ ਹੁੰਦੀ ਹੈ। ਤੇ ਜਿੰਨੇ ਵੀ ਇਹ ਭਗਤ ਹੋਏ ਆ ਪਾਪਾਂ ਦੀ ਮੈਲ ਦੂਰ ਹੋਣ ਤੋਂ ਹੀ ਵੱਡੀ ਅਵਸਥਾ ਪਾਈ ਹੈ ਇਹਨਾਂ ਨੇ। ਕਾਮ ਕ੍ਰੋਧ ਨਾ ਮੋਹੀ ਹੈ ਬਿਨਸਾ ਲੋਭ ਸਮਾਨ। ਜਿਹੜੇ ਪੰਜੇ ਵਿਕਾਰ ਹੈ ਕਾਮ ਲੋਭ ਮੋਹ ਹੰਕਾਰ, ਇਹ ਠੱਗ ਠੱਗ ਨਹੀਂ ਸਕਦੇ। ਤੇ ਜਿਹੜਾ ਲੋਭ ਰੂਪੀ ਕੂਕਰ ਹੈ ਇਹ ਵੀ ਬਿਨਸਾ ਨਾਸ ਹੋ ਜਾਂਦਾ ਹੈ। ਨਾਮ ਜਪਣਾ ਤੇ ਜਪਾਉਣਾ, ਐਸੀ ਅਵਸਥਾ ਵਾਲੇ ਜਿਹੜੇ ਗੁਰਮੁਖ ਹੈ ਉਹਨਾਂ ਤੇ ਜਿਹੜੇ ਬੜਬੜੇ ਬਲੀ ਪੰਜੇ ਵਿਕਾਰ ਆਪਣਾ ਅਸਰ ਨਹੀਂ ਪਾ ਸਕਦੇ। ਤੇ ਬਾਕੀ ਜੀਵਾਂ ਨੂੰ ਜਿਵੇਂ ਕੋਈ ਹਲਕਾ ਕੁਕਰ ਹੁੰਦਾ ਤੇ ਉਹ ਜੀਵ ਨੂੰ ਇਸ ਤਰ੍ਹਾਂ ਹੀ ਘਰ ਘਰ ਜਾ ਕੇ ਮੰਗਾਉਂਦੇ ਆ, ਲਈ ਫਿਰਦੇ ਆ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਜਦੋਂ ਕੋਈ ਗੁਰਮੁਖ ਪਿਆਰਾ ਸੱਚੇ ਰਸਤੇ ਤੇ ਚੱਲਦਾ ਸਾਰਾ ਸੰਸਾਰ ਉਹਦੀ ਵਡਿਆਈ ਕਰਦਾ। ਮਹਾਂਪੁਰਖਾਂ ਦੀ ਸੰਗਤ ਕਰਨੀ, ਪਰਮੇਸ਼ਰ ਦਾ ਨਾਮ ਜਪਣਾ, ਦੂਜਿਆਂ ਨੂੰ ਨਾਮ ਜਪਾਉਣਾ ਤੇ ਸ਼ੁਭ ਕਰਮ ਕਰਨੇ, ਇਹ ਸਾਰੇ ਰਸਤੇ ਧਰਮ ਸ਼ਾਸਤਰਾਂ ਨੇ ਦੱਸਿਆ ਹੈ। ਤੇ ਜਿਹੜਾ ਵੀ ਵਿਅਕਤੀ ਨਾ ਸ਼ੁਭ ਕਰਮਾਂ ਨੂੰ ਧਾਰਦਾ ਸੰਸਾਰ ਚ ਉਹਦੀ ਵਡਿਆਈ ਹੁੰਦੀ ਹੈ, ਕਿਉਂਕਿ ਉਹ ਪ੍ਰੇਮੀ ਜਿਹੜੇ ਜੋ ਕੁਛ ਕਰੇ ਸੋਈ ਭਰਾਮਨ ਹੈ, ਉਹ ਰਾਮ ਨਾਮ ਰੰਗ ਰਾਤੇ, ਤਿੰਨ ਕੀ ਸੋਭਾ ਸਭ ਨੀ ਥਾਈ, ਜਿਨ ਪ੍ਰਭ ਕੇ ਚਰਨ ਪ੍ਰਾਤੇ। ਹਰ ਸਹ ਕੀਰਤ ਸਗਲ ਪੁਨ ਜੀ ਦਇਆ ਪ੍ਰਵਾਨ। ਠਾਰ ਕੀਰਥਾਂ ਦੇ ਜਾਣ ਦਾ, ਇਸ਼ਨਾਨ ਕਰਨ ਦਾ ਜੋ ਜੀਵ ਨੂੰ ਪੁਨ ਮਹਾਤਮ ਮਿਲਦਾ, ਉਹ ਕਿਸੇ ਦੁਖੀ ਜੀਵ ਤੇ ਦਇਆ ਕਰਨ ਦੇ ਨਾਲ ਫਲ ਮਿਲਦਾ ਤੇ ਨਾਲੇ ਉਹ ਪਰਮੇਸ਼ਰ ਦਰਗਾਹ ਚ ਪ੍ਰਵਾਨ ਹੋ ਜਾਂਦੇ। ਜਿਹੜਾ ਜੀਵਾਂ ਤੇ ਰਹਿਮ ਕਰਦਾ ਸਾਰੇ ਪੁੰਨਾਂ ਦਾ ਫਲ ਉਸ ਨੂੰ ਮਿਲਦਾ ਅਤੇ 68 ਤੀਰਥਾਂ ਦੇ ਇਸ਼ਨਾਨ ਦਾ ਫਲ ਵੀ ਪ੍ਰਾਪਤ ਹੋ ਜਾਂਦਾ। ਜਿਸ ਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ। ਇਹ ਜਿਹੜੀ ਅਵਸਥਾ ਜਿਨ੍ਹਾਂ ਨੂੰ ਪਰਮੇਸ਼ਰ ਆਪ ਕਿਰਪਾ ਕਰਕੇ ਦਿੰਦਾ, ਜੀਵਾਂ ਤੇ ਦਇਆ ਕਰਨ ਵਾਲਾ ਭਾਵ ਪੈਦਾ ਕਰਦਾ, ਉਹੀ ਪੁਰਖ ਸਿਆਣਾ। ਕਿਉਂਕਿ ਇਹ ਸਾਰੀ ਸ੍ਰਿਸ਼ਟੀ ਹੈ ਤਾਂ ਉਹਦਾ ਰੂਪ ਉਹਦੇ ਜੀਵਾਂ ਤੇ। ਜਦੋਂ ਕੋਈ ਬੰਦਾ ਦਇਆ ਕਰਦਾ ਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ। ਪਰਮਾਤਮਾ ਦੀ ਕਿਰਪਾ ਬਿਨਾਂ ਇਹ ਸੋਝੀ ਨਹੀਂ ਹੁੰਦੀ। ਇਹ ਦਾਤ ਉਹਨੂੰ ਮਿਲਦੀ ਹੈ ਜਿਹਨੂੰ ਸ੍ਰੇਸ਼ਟ ਬੁੱਧੀ ਦਿੰਦਾ ਹੈ। ਇਸ ਵਾਸਤੇ ਕਹਿੰਦੇ ਕਿ ਜੀਵ ਘਾਤ ਕਰਨਾ, ਜੀਵਾਂ ਤੇ ਜ਼ੁਲਮ ਕਰਨਾ, ਇਹ ਤਿਆਗਣਾ, ਜੀਵਾਂ ਤੇ ਦਇਆ ਕਰਨੀ, ਇਸੇ ਤਰ੍ਹਾਂ ਇਹਦੇ ਨਾਲ ਬੜਾ ਪੁੰਨ ਹੈ ਕਿ ਦੁਖੀ ਜੀਵਾਂ ਤੇ, ਬੇਜਵਾਨਿਆਂ ਤੇ, ਬਾਲਕ ਤੇ, ਬੁੱਢੇ ਤੇ, ਰੋਗੀ ਤੇ ਦਇਆ ਕਰਨੀ, ਲੰਗੜੇ ਲੂਲੇ ਪਿੰਗਲੇ ਅਪਾਹ ਤੇ ਬੜਾ ਭਾਰੀ ਪੁੰਨ ਮਿਲਦਾ। ਜਿਹਨਾਂ ਮਿਲਿਆ ਪ੍ਰਵਾਪਣਾ ਨਾਨਕ ਤਨ ਕੁਰਬਾਨ, ਜਿਹਨਾਂ ਗੁਰੂ ਪਿਆਰਿਆਂ ਨੂੰ ਆਪਣਾ ਵਾਹਿਗੁਰੂ ਪਰਮੇਸ਼ਰ ਮਿਲਿਆ, ਕਹਿੰਦੇ ਉਹ ਧਾਮਿਆਂ ਹਜ਼ੂਰ, ਕਹਿੰਦੇ ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ। ਜਿਹੜੇ ਦਇਆ ਸ਼ੁਭ ਕਰਮ ਹੈ ਇਹਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ, ਉਹ ਪੁਰਖ ਵੀ ਧਾਮਿਆਂ। ਜਿਹੜੇ ਪਰਮੇਸ਼ਰ ਨਾਲ ਮਿਲਵੈ, ਜਿਹਨੂੰ ਪਰਮੇਸ਼ਰ ਮਿਲ ਗਿਆ ਸਾਰੇ ਪਦਾਰਥ ਵੀ ਮਿਲ ਜਾਂਦੇ। ਤੇ ਫਿਰ ਇੱਕ ਉਹ ਕੰਮ ਐਸਾ ਕਰੋ ਜਿਹਨਾਂ ਸਭ ਕੁਝ ਮਿਲ ਜਾਏ, ਉਹ ਹੈ ਪਰਮੇਸ਼ਰ ਦੀ ਪ੍ਰਾਪਤੀ। ਮਾਘ ਸੁੱਚੇ ਸੇ ਕੰਡ ਹੈ ਜਿਨ ਪੂਰਾ ਗੁਰ ਨਿਰਵਾਨ। ਮਾਘ ਦੇ ਮਹੀਨੇ ਚੋਂ ਪੁਰਖ ਸੁੱਚੇ ਪਵਿੱਤਰ ਪੁਰਸ਼ਾਂ ਦੀ ਸ਼੍ਰੇਣੀ ਚ ਕੱਢੇ ਜਾਂਦੇ, ਗਿਣੇ ਜਾਂਦੇ, ਉਹਨਾਂ ਨੂੰ ਕਥਨ ਕੀਤਾ ਜਾਂਦਾ ਬੜੇ ਪਵਿੱਤਰ ਹੈ, ਜਿਨ੍ਹਾਂ ਦੇ ਜਿਨ ਪੂਰਾ ਗੁਰ ਮਿਹਰਬਾਨ, ਜਿਨ੍ਹਾਂ ਤੇ ਪੂਰੇ ਸਤਿਗੁਰੂ ਜੀ ਮਿਹਰਬਾਨ ਹੋਣ, ਦਿਆਲੂ ਹੋਣ। 18 ਇਸ਼ਨਾਨ ਪੁੰਨ ਦਾਨ ਦਿੰਦੇ ਹੈ ਤੇ ਜਾਂ ਬਹੁਤ ਪਵਿੱਤਰ ਰਹਿਣਾ। ਅਸਲੀ ਪਵਿੱਤਰ ਤਾਂ ਉਹੀ ਹੈ ਜਿਹੜੇ ਸਤਿਗੁਰਾਂ ਦੁਆਰਾ ਨਾਮ ਨੂੰ ਸੁਣਦੇ ਆ, ਜਪਦੇ ਆ, ਜਪਾਉਂਦੇ ਆ, ਜੀਵਾਂ ਦੇ ਤਰਸ ਕਰਦੇ ਆ। ਹੁਣ ਕਿਸੇ ਨੂੰ ਦੁੱਖ ਦੇ ਕੇ ਆਪਣਾ ਢਿੱਡ ਨਹੀਂ ਭਰਦੇ, ਧਰਮ ਦੀ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ, ਉਹਨਾਂ ਦਾ ਸਿਧਾਂਤ ਆ ਜੋ ਗੁਰੂ ਜੀ ਨੇ ਦੱਸਿਆ। ਹੁਣ ਤੁਖਾਰੀ ਰਾਗ ਚ ਮਾਘ ਦੇ ਮਹੀਨੇ ਬਾਰੇ ਵਿਚਾਰ ਦੱਸਦੇ ਹਨ। ਹਜ਼ੂਰ, ਮਾਘ ਉਪਨੀਤ ਭਈ ਤੀਰਥ ਅੰਤਰ ਜਾਣਿਆ। ਮਾਘ ਦੇ ਮਹੀਨੇ ਦੁਆਰਾ ਉਪਦੇਸ਼ ਦਿੰਦੇ ਆ ਜੀਵ ਰੂਪੀ ਇਸਤਰੀ, ਕਹਿੰਦੇ ਬਹੁਤ ਪਵਿੱਤਰ ਹੋ ਗਈ। ਜਿਨ੍ਹਾਂ ਨੇ ਅੰਦਰਲੇ ਤੀਰਥ ਨੂੰ ਜਾਣ ਲਿਆ, ਅਸਲ ਤੀਰਥ ਕੀ ਹੈ, ਜਿਹੜਾ ਹਰ ਪ੍ਰਾਣੀ ਦੇ ਅੰਦਰ ਹੈ, ਆਤਮਾ ਪਰਮਾਤਮਾ ਦਾ ਨਿਵਾਸ ਹੈ। ਨਾਮ ਦਾ ਸਿਮਰਨ ਕਰਨਾ, ਅਭਿਆਸ ਨਾਲ ਬੁੱਧੀ ਪਵਿੱਤਰ ਹੋ ਜਾਂਦੀ ਹੈ, ਆਪਣੇ ਸਰੂਪ ਦੀ ਸੋਝੀ ਹੋ ਜਾਂਦੀ ਹੈ। ਤੇ ਜਦੋਂ ਆਤਮ ਪਦ ਨੂੰ ਪਾ ਲਿਆ ਤੇ ਸਮਝੋ ਇਹ ਸੰਤਰੀਵੀ ਤੀਰਥ ਨੂੰ ਜਾਣ ਲਿਆ। ਕਿਉਂਕਿ ਤੀਰਥ ਤੇ ਜਾ ਕੇ ਸਰੀਰਕ ਸ਼ੁੱਧੀ ਹੁੰਦੀ ਹੈ, ਆਤਮਾ ਨਾਲ ਜਦੋਂ ਮਿਰਤੀ ਜੁੜਦੀ ਹੈ, ਵਿਕਾਰ ਸਾਰੇ ਦੂਰ ਹੋ ਜਾਂਦੇ ਆ ਤੇ ਵਿਅਕਤੀ ਪਵਿੱਤਰ ਹੋ ਜਾਂਦੀ ਹੈ। ਸਾਜਨ ਸਹਿਜ ਮਿਲੇ ਗੁਣ ਗਹਿ ਅੰਕ ਸੁਣਾਨਿਆ। ਉਹ ਵਾਹਿਗੁਰੂ ਪਰਮੇਸ਼ਰ ਜਿਹੜਾ ਸੱਜਣ ਸਰੂਪ ਹੈ, ਉਹ ਸੁਤੇ ਸਿਧੇ ਵੀ ਮਿਲ ਜਾਂਦਾ ਸਹਿਜ ਮੈਨੇ ਸੁਭਾਵ ਕੇ। ਉਹਦੇ ਜਦੋਂ ਗੁਣਾਂ ਨੂੰ ਗ੍ਰਹਿਣ ਕਰ ਲਿਆ ਤੇ ਫਿਰ ਅੰਕ ਨਾਮ ਹਿਰਦੇ ਦਾ ਸੁਣਾਨਿਆ ਮੈਨੇ ਧਾਰਨ ਕਰ ਲਿਆ। ਕਹਿੰਦੇ ਫਿਰ ਜਦ ਇਹ ਜਿਹੜਾ ਤ੍ਰੀਵੀ ਤੀਥੀ ਇਸ਼ਨਾਨ ਕਰਕੇ ਉਹਦੇ ਗੁਣਾਂ ਨੂੰ ਹਿਰਦੇ ਚ ਧਾਰਨ ਕਰ ਲਈਏ, ਫਿਰ ਵਾਹਿਗੁਰੂ ਪਿਆਰਾ ਜਿਹੜਾ ਆਪਣੇ ਆਪ ਹੀ ਸਾਖਸ਼ਾਤ ਹੋ ਜਾਂਦਾ, ਪ੍ਰਤੱਖ ਹੋ ਕੇ ਮਿਲ ਪੈਂਦਾ। प्रीतम गुणियां के सुन प्रगवा के तुद पावा सरनावा। हे मेरे प्रीतम साडी बेनती सुनो। कहंदे आप जी दे जिहड़े पवित्र गुण आ हिरदे विच धारण करने आ तैनू प्रवान हो जाइए। ਇਹ ਜਿਹੜਾ ਆਤਮਕ ਰੂਹਾਨੀ ਸਰੋਵਰ ਹੈ ਇਹਦੇ ਵਿੱਚ ਅਸੀਂ ਇਸ਼ਨਾਨ ਕਰਕੇ ਪਵਿੱਤਰਤਾ ਪ੍ਰਾਪਤ ਕਰ ਲਈਏ, ਮਨ ਵਾਣੀ ਸਰੀਰ ਦੀ ਪਵਿੱਤਰਤਾ ਪ੍ਰਾਪਤ ਹੋ ਜਾਏ। ਦੂਏ ਤੀਰਥ ਸਰੀਰ ਨੂੰ ਪਵਿੱਤਰ ਕਰਦੇ, ਇਹ ਜਿਹੜਾ ਬਾਣੀ ਦਾ ਨਾਮ ਦਾ ਤੀਰਥ ਹੈ ਇਹ ਮਨ ਨੂੰ ਵੀ ਬਾਣੀ ਨੂੰ ਵੀ ਸਰੀਰ ਨੂੰ ਵੀ ਪਵਿੱਤਰ ਕਰਦਾ। ਗੰਗ ਜਮਨ ਤੈ ਬੇਣੀ ਸੰਗਮ ਸਾਥ ਸੰਬੰਧ ਸੁਣਾਵਾ। ਇਹ ਜਿਹੜਾ ਹਿਰਦਾ ਇਹਦੇ ਵਿੱਚ ਗੰਗਾ ਜਮਨਾ ਸਰਸਤੀ ਤਿੰਨਾਂ ਦਾ ਹੀ ਮਿਲਾਪ ਹੈ। ਸੱਤ ਸਮੁੰਦਰ ਆ, ਸੱਤ ਸੰਤੋਖ, ਦਇਆ, ਧਰਮ, ਤੀਰਜ, ਗਿਆਨ, ਬਰਾਬ, ਇਹ ਸਾਰੇ ਸਮਾਵਾ ਮੈਨੂੰ ਸਮਾ ਰਹੇ ਹੈ। ਸਾਰੇ ਸ਼ੁਭ ਗੁਣ ਆਤਮ ਗਿਆਨੀ ਦੇ ਅੰਦਰ ਪ੍ਰਗਟ ਹੋ ਜਾਂਦੇ ਹੈ। ਪੁੰਨ ਦਾਨ ਪੂਜਾ ਪਰਮੇਸ਼ਰ ਜੋ ਜੋ ਇੱਕ ਹੋ ਜਾਤਾ। ਕਹਿੰਦੇ ਜਿਹੜਾ ਤੀਰਥਾਂ ਤੇ ਜਾ ਕੇ ਪੁੰਨ ਹੁੰਦਾ, ਜਿਹੜਾ ਕਿਸੇ ਵਿਸ਼ੇਸ਼ ਦਿਨ ਦਾਨ ਕੀਤਾ ਜਾਂ ਦਾਨ ਜਿਹੜਾ ਰੋਜ਼ਾਨਾ, ਫਿਰ 16 ਤਰ੍ਹਾਂ ਦੀ ਪੂਜਾ ਕੀ ਕਰਦੇ ਹੈ। ਕਹਿੰਦੇ ਜਿਨ੍ਹਾਂ ਨੇ ਯੁਗਾਂ ਯੁਗਾਂ ਚ ਇੱਕੋ ਹੀ ਪਰਮੇਸ਼ਰ ਨੂੰ ਅਦਵੈਤ ਸਰੂਪ ਜਾਣ ਲਿਆ, ਹੁਣ ਪੁੰਨ ਵੀ ਕਰ ਲਿਆ, ਦਾਨ ਵੀ ਪੂਜਾ ਵੀ ਕਰ ਲਈ, ਜਿਹਨੇ ਇੱਕੋ ਇੱਕ ਪਰਮੇਸ਼ਰ ਨੂੰ ਜਾਣਿਆ। ਨਾਨਕ ਮਾਘ ਮਹਾਰਸ ਹਰ ਜਪ ਹਰਸਰ ਤੀਰਥ ਨਾਤਾ। ਹਜ਼ੂਰ ਫਰਮਾਉਂਦੇ ਹਨ ਕਿ ਮਾਘ ਦੇ ਮਹੀਨੇ ਦਾ ਬਹੁਤ ਵੱਡਾ ਆਨੰਦ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਜੋ ਹਰੀ ਪਰਮੇਸ਼ਰ ਦੇ ਜਾਪਕਨ ਰੂਪੀ 68 ਤੀਰਥਾਂ ਦਾ ਇਸ਼ਨਾਨ ਕਰਦਾ ਹੈ। ਸਮਝੋ ਨੀ, 68 ਤੀਰਥ ਨਾਲ ਜਿਹਨੇ ਸਿਮਰਨ ਕਰ ਲਿਆ। ਮਾਘ ਦੇ ਮਹੀਨੇ ਦੁਆਰਾ ਦੱਸਦੇ ਹੈ ਕਿ 68 ਤੀਰਥਾਂ ਦੇ ਇਸ਼ਨਾਨ ਦਾ ਜਿਹਨਾਂ ਅਤੇ ਜਿਹਨਾਂ ਨੂੰ ਉਹ ਫਲ ਪ੍ਰਾਪਤ ਹੁੰਦਾ, ਅਤੇ ਜਿਹਨਾਂ ਨੇ ਹਰੀ ਦਾ ਨਾਮ ਜਪ ਲਿਆ, ਹਰੀ ਦੇ ਸਿਮਰਨ ਰੂਪੀ ਅਤੇ ਜਿਹੜੇ 68 ਦੀ ਇਸ਼ਨਾਨ ਦੇ ਫਲ ਦੀ ਪ੍ਰਾਪਤੀ ਕਰ ਲਈ, ਇਹ ਤੀਰਥ ਜਿਹੜਾ ਬਹੁਤ ਵੱਡੀ ਖੁਸ਼ੀ ਦੇਣ ਵਾਲਾ। ਮਜਨ ਨਾਮ ਹੁੰਦਾ ਇਸ਼ਨਾਨ ਕਰਨਾ, ਧੂੜੀ ਨਾਮ ਹੁੰਦਾ ਚਰਨਾਂ ਦੀ ਖਾਕ, ਮੋਹੀ ਉਹਨੂੰ ਮਤਲਬ ਹੈ ਜਿਹੜੇ ਪੰਜੇ ਵਿਕਾਰ ਠੱਗਦੇ ਆ ਜੀਵ ਨੂੰ, ਸਵਾਨ ਨਾਮ ਕੁੱਕਰ ਦਾ, ਮਾਰਗ ਨਾਮ ਹੁੰਦਾ ਪੰਥ ਦਾ ਰਸਤੇ ਦਾ, ਅੱਠ ਤੋਂ ਮਤਲਬ ਹੈ ਜਿਹੜੇ 68 ਤੀਰਥ, ਪ੍ਰਵਾਨ ਹੁੰਦਾ ਮਨਜ਼ੂਰ ਹੋ ਜਾਣਾ, ਕਾਂਡੀ ਜਿਵੇਂ ਨੇ ਕਹੇ ਜਾਂਦੇ। ਅੰਤਰ ਦਾ ਮਤਲਬ ਹੁੰਦਾ ਆਪਣੇ ਅੰਤਰ ਆਤਮੇ, ਸਹਿਜ ਮੈਨੇ ਸੁਤੇਸ਼ਿਤ, ਗਿਆ ਨਾਮ ਹੈ ਗ੍ਰਹਿਣ ਕਰਨਾ, ਕਿਸੇ ਚੰਗੀ ਵਿਚਾਰ ਨੂੰ ਪਕੜਨਾ। ਅੰਕ ਨਾਮ ਹਿਰਦੇ ਦਾ ਹੈ, ਸਮਾਨਿਆ ਹੁੰਦਾ ਧਾਰਨ ਕਰ ਲੈਣਾ, ਗ੍ਰਹਿਣ ਕਰਨਾ। ਬਾਂਕੇ ਤੋਂ ਭਾਵ ਸੁੰਦਰ ਹੈ। ਸਾਰ ਨਾਮ ਹੈ ਸਰੋਵਰ ਦਾ, ਤਲਾਅ ਦਾ। ਬੇਣੀ ਨਾਮ ਤ੍ਰਿਵੇਣੀ ਦਾ, ਜਿਵੇਂ ਗੰਗਾ ਜਮੁਨਾ ਸਰਸਤੀ ਹੈ, ਇਸੇ ਤਰ੍ਹਾਂ ਜਿਹੜਾ ਪਿੰਗਲਾ ਅਤੇ ਸੁਖਮਨ ਹੈਨੀ, ਅਤੇ ਇਸ ਤਰ੍ਹਾਂ ਭਗਤੀ ਹੈ, ਅਤੇ ਦਇਆ ਆ, ਇਸੇ ਤਰ੍ਹਾਂ ਨਿਮਰਤਾ। ਇਹ ਵੀ ਤਿੰਨ ਨਦੀਆਂ, ਇਹਨਾਂ ਨੂੰ ਗ੍ਰਹਿਣ ਕਰ ਲਓ ਵੀ ਮਨ ਨੂੰ ਪਵਿੱਤਰ ਕਰਦੀਆਂ। ਅਤੇ ਸਰ ਨਾਮ ਹੁੰਦਾ ਸਰੋਵਰ ਦਾ, ਬੇਣੀ ਨਾਮ ਤ੍ਰਿਵੇਣੀ, ਸੰਗਮ ਹੁੰਦਾ ਮਲਾਪ ਹੋਣਾ, ਸਮਾਵੇ ਤੋਂ ਭਾਵ ਹੈ ਉਪੇਦ ਹੋ ਰਿਹਾ, ਮਹਾਰਸ ਜਿਹੜਾ ਵੱਡਾ ਆਤਮਾ ਆਨੰਦ ਹੈ। ਹੁਣ ਫੱਗਣ ਦੇ ਮਹੀਨੇ ਦੁਆਰਾ ਮਾਝ ਰਾਗ ਚ ਵਿਚਾਰ ਦੱਸਦੇ, ਫਲਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ। ਫਲਗੁਣ ਮਹੀਨੇ ਦੁਆਰਾ ਕਹਿੰਦੇ ਜਿਹਨਾਂ ਗੁਰਮੁਖਾਂ ਦੇ ਹਿਰਦੇ ਨਾਮ ਜਪ ਕੇ ਆਨੰਦ ਪ੍ਰਾਪਤ ਹੋ ਗਿਆ, ਉਹਨਾਂ ਦੇ ਹਿਰਦੇ ਹਰੀ ਸੱਜਣ ਵਾਹਿਗੁਰੂ ਆ ਕੇ ਪ੍ਰਤਾਪ ਹੋ ਗਿਆ, ਪ੍ਰਗਟ ਹੋ ਗਿਆ। ਕਿਉਂਕਿ ਜਿਵੇਂ 12 ਮਹੀਨੇ ਵਿਦਿਆਰਥੀ ਪੜ੍ਹਦਾ ਫਿਰ ਇਮਤਿਹਾਨ ਹੁੰਦਾ, ਫਿਰ ਪ੍ਰਮਾਣ ਪੱਤਰ ਮਿਲਦਾ, ਇਸ ਤਰ੍ਹਾਂ ਹੀ ਜਿਹਨੇ ਸਾਲ ਭਰ ਨਾਮ ਜਪਿਆ ਪਰਮੇਸ਼ਰ ਦੀ ਮਿਲਣ ਦੀ 12 ਮਹੀਨਿਆਂ ਤੋਂ ਬੜੀ ਤੀਬਰ ਇੱਛਾ ਸੀ, ਜਦੋਂ ਪਰਮੇਸ਼ਰ ਮਿਲ ਪਿਆ ਤੇ ਜੀਵ ਰੂਪੀ ਇਸਤਰੀ ਦੇ ਜਿਹੜੇ ਸੋਗ ਸੀ ਉਹ ਦੂਰ ਹੋਇਆ, ਤੇ ਜਿਹੜੇ ਆਨੰਦਵਾਦੀ ਵਜਣ ਲੱਗ ਪਏ, ਆਨੰਦ ਦੀ ਪ੍ਰਾਪਤੀ ਹੋਈ। ਸੰਤ ਸਹਾਈ ਪ੍ਰੇਮ ਕੇ ਰਾਮ ਕੇ ਕਰ ਕਿਰਪਾ ਦੀਆ ਮਿਲਾਏ, ਫਿਰ ਬੜਾ ਆਨੰਦ ਪ੍ਰਾਪਤ ਹੁੰਦਾ ਹੈ। ਜਿਹੜੇ ਸੰਤ ਜਾਣਿਆ ਉਹ ਪਰਮਾਤਮਾ ਦੇ ਮਿਲਾਪ ਦੇ ਸਹਾਈ ਸਿੱਧ ਹੋਏ, ਜਿਹਨੀ ਕਿਰਪਾ ਕਰਕੇ ਸਾਨੂੰ ਪਰਮਾਤਮਾ ਨੂੰ ਮਿਲਾ ਦਿੱਤਾ। ਕਿਉਂਕਿ ਪਰਮੇਸ਼ਰ ਦੇ ਦਰਸ਼ਨ ਕਰਨ ਵਾਸਤੇ ਸੰਤਾਂ ਦੀ ਕਿਰਪਾ ਹੋਣੀ ਲਾਜ਼ਮੀ ਹੈ। ਸੰਤ ਦਾ ਮਤਲਬ ਜਿਹੜੇ ਆਤਮਾ ਗਿਆਨੀ ਪੁਰਸ਼ ਹੈ। ਮਾਘ ਦੇ ਮਹੀਨੇ ਵਿੱਚ ਇਹੀ ਉਪਦੇਸ਼ ਹੈ ਕਿ ਮਹਾਂਪੁਰਖਾਂ ਦੇ ਚਰਨਾਂ ਦੀ ਜਿਹੜੀ ਤੂੜੀ ਵਿੱਚ ਇਸ਼ਨਾਨ ਕਰਨਾ, ਭਾਵ ਮਨ ਨੂੰ ਪਵਿੱਤਰ ਕਰਨਾ। ਤੂੜੀ ਜਿਹੜੀ ਉਹਨਾਂ ਦੀ ਸਿੱਖਿਆ ਰੂਪੀ ਤੂੜੀ ਹੈ, ਔਰ ਸਿੱਖਿਆ ਨੂੰ ਧਾਰਨ ਕਰਨਾ, ਉਹਨਾਂ ਦੀ ਕਿਰਪਾ ਦੇ ਅਧਿਕਾਰੀ ਬਣਨਾ। ਜਦੋਂ ਮਹਾਂਪੁਰਖਾਂ ਦੀ ਕਿਰਪਾ ਹੁੰਦੀ ਹੈ ਕਿ ਪ੍ਰੇਮੀ ਦਾ ਮਿਲਾਪ ਫਿਰ ਪਰਮੇਸ਼ਰ ਨਾਲ ਹੋ ਜਾਂਦਾ। ਕਿਉਂ? ਜੇ ਮਨ ਚ ਜਿਗਿਆਸਾ ਹੋਵੇ ਰੱਬ ਦੇ ਮਿਲਣ ਦੀ, ਫਿਰ ਮਹਾਤਮਾ ਦਾ ਜਿਹੜਾ ਉਪਦੇਸ਼ ਹੈ ਉਹ ਪਰਮਾਤਮਾ ਦੇ ਮਿਲਣ ਚ ਬੜਾ ਸਹਾਈ ਹੋ ਜਾਂਦਾ। ਸੇ ਸੁਹਾਵੀ ਸਰਵ ਸੁਖਨ ਦੁੱਖਾ ਨਹੀਂ ਗਾਏ, ਕਿ ਅੰਤਸ਼ਕਰਨ ਰੂਪੀ ਸੇਜਾ ਜਿਹੜੀ ਉਹ ਸੁਹਾਵੀ ਸੋਭਨੀ ਹੋ ਜਾਂਦੀ ਹੈ। ਹੁਣ ਦੁੱਖਾਂ ਦੀ ਜਾਏ ਕੋਈ ਥਾਂ ਹੀ ਨਹੀਂ ਰਹਿੰਦੀ, ਕਿਉਂਕਿ ਜਦੋਂ ਜੀਵ ਰੂਪੀ ਇਸਤਰੀ ਦਾ ਮਿਲਾਪ ਪਰਮਾਤਮਾ ਨਾਲ ਹੋ ਗਿਆ ਤੇ ਹਿਰਦੇ ਰੂਪੀ ਸੇਜਾ ਜਿਹੜੀ ਹੈ ਸੁਭਾਵਮਾਨ ਹੋ ਜਾਂਦੀ ਹੈ, ਫਿਰ ਉਹਨੂੰ ਸੁੱਖ ਕੀ ਹੈ? ਆਤਮਾ ਗਿਆਨ ਦੀ ਪ੍ਰਾਪਤੀ ਨਾਲ ਆਨੰਦੇ ਆਨੰਦ ਹੈ, ਵਿਛੋੜੇ ਕਰ ਵਾਲੇ ਦੁੱਖ ਹੁੰਦੇ ਆ, ਤੇ ਹੁਣ ਉਹ ਜਿਹੜੇ ਦੁੱਖ ਆ ਉਹ ਹਿਰਦੇ ਚ ਨਹੀਂ ਟਿਕ ਸਕਦੇ। ਹੁਣ ਦੁੱਖਾਂ ਦੀ ਕੋਈ ਜਾਇਜ਼ ਜਗ੍ਹਾ ਹੀ ਨਹੀਂ ਰਹਿ ਗਈ। ਇਸ ਪੁੰਨੀ ਵਡਭਾਗਣੀ ਵਰ ਪਾਇਆ ਹਰ ਰਾਏ, ਜਿਨ੍ਹਾਂ ਦੇ ਵੱਡੇ ਭਾਗ ਆ ਉਹਨਾਂ ਦੀਆਂ ਸਾਰੀਆਂ ਕਾਮਨਾ ਪੂਰੀਆਂ ਹੋਈਆਂ। ਕਿਉਂਕਿ ਰਾਜਾ ਰੂਪੀ ਵਰ, ਪਤੀ ਰੂਪੀ ਪਰਮੇਸ਼ਰ ਜਿਹੜਾ ਉਹਨੇ ਪਾ ਲਿਆ। ਵਰ ਜੋ ਸ੍ਰੇਸ਼ਟ ਆ, ਹਰੀ ਜੋ ਹਰਿਆਪਣਾ ਕਰਨ ਰਾਏ ਰਾਜਾ ਰੂਪ। ਕਿਉਂ? ਗੁਰੂ ਦੀ ਕਿਰਪਾ ਨਾਲ ਜਿਹੜੀ ਜੀਵ ਰੂਪੀ ਇਸਤਰੀ ਹੈ ਤਾਂ ਭਾਗਾਂ ਵਾਲੀ ਬਣਦੀ ਹੈ, ਜੇ ਇਸਨੇ ਅਕਾਲ ਪੁਰਖ ਰੂਪੀ ਪਤੀ ਪਰਮੇਸ਼ਰ ਨੂੰ ਪਾ ਲਿਆ, ਉਹਦੀਆਂ ਮੁਰਾਦਾਂ ਜਿਹੜੀਆਂ ਫਿਰ ਪੂਰੀਆਂ ਹੋ ਜਾਂਦੀਆਂ। ਭਾਵ ਉਹਨੂੰ ਆਤਮਕ ਆਨੰਦ ਦੀ ਪ੍ਰਾਪਤੀ ਹੋ ਜਾਂਦੀ, ਬ੍ਰਹਮਾਨੰਦ ਦੀ ਪ੍ਰਾਪਤੀ ਹੋ ਜਾਂਦੀ। ਮਿਲ ਸਹੀਆ ਮੰਗਲ ਗਾਵ ਹੀ ਗੀਤ ਗੋਬਿੰਦ ਲਾਏ, ਗੋਬਿੰਦ ਲਾਏ। ਜਿਹੜੇ ਜਗਿਆਸੂ ਰੂਪੀ ਸਖੀਆਂ ਉਹਨਾਂ ਨਾਲ ਮਿਲ ਕੇ ਉਹ ਪਰਮਾਤਮਾ ਦੇ ਮੰਗਲ ਤੋਂ ਭਾਵਿਆ ਖੁਸ਼ੀਆਂ ਰੂਪੀ ਜਿਹੜੇ ਗੀਤ ਹੈ ਉਹਨੂੰ ਗਾਉਂਦੇ। ਐਸਾ ਕਹਿੰਦੇ ਮਿਲਾਪ ਪ੍ਰਾਪਤ ਹੋਣ ਕਰਕੇ ਜਗਿਆਸੂ ਰੂਪੀ ਜਿਹੜੀਆਂ ਸਹੇਲੀਆਂ ਉਹ ਪਰਮਾਤਮਾ ਦਾ ਗੁਰੂ ਦਾ ਧੰਨਵਾਦ ਕਰਦੀਆਂ ਹੋਈਆਂ ਜਸ ਰੂਪੀ ਗੀਤ ਗਾਉਂਦੀਆਂ। ਹਰ ਜਿਹਾ ਹੈ ਵਰਨ ਦਿਸੇ ਕੋਈ ਦੂਜਾ ਲਗਨ ਲਾਏ। ਫਿਰ ਜਦੋਂ ਸੋਝੀ ਹੋ ਜਾਂਦੀ ਉਹ ਕਹਿੰਦੇ ਪਰਮੇਸ਼ਰ ਵਰਗਾ ਦੂਜਾ ਤਾਂ ਕੋਈ ਨਜ਼ਰ ਹੀ ਨਹੀਂ ਆਉਂਦਾ, ਨਾ ਉਹਦਾ ਦੂਸਰਾ ਉਹਦੇ ਲਵੇ ਬਰਾਬਰ ਲਾਏ ਕੋਈ ਲੱਗਦਾ ਹੀ ਹੈ। ਆਪਣੇ ਵਰਗਾ ਆਪ ਹੀ ਹੈ, ਉਹਦੇ ਵਰਗਾ ਹੋਰ ਤਾਂ ਕੋਈ ਹੈ ਨਹੀਂ। ਕਿਉਂਕਿ ਜਿਹੜਾ ਅਕਾਲ ਪੁਰਖ ਹੈ ਇਹਦੇ ਵਰਗਾ ਹੋਰ ਕੋਈ ਪਤੀ ਨਹੀਂ। ਦੂਆ ਪਤੀ ਮਰ ਜਾਏ ਇਸਤਰੀ ਵਿਧਵਾ ਹੋ ਜਾਂਦੀ ਹੈ, ਤੇ ਪਰਮੇਸ਼ਰ ਨੂੰ ਵੀ ਪਤਾ ਪਤੀ ਜਿਹੜਾ ਉਹ ਸਦਾ ਹੀ ਰਹਿਣ ਵਾਲਾ ਹੈ। ਹਲਤ ਪਲਤ ਸਵਾਰਿਓਂ ਨਿਸ਼ਚਲ ਦਿੱਤੀ ਨੂੰ ਜਾਏ, ਇਹ ਜਗਿਆਸੂ ਜੇ ਪਰਮੇਸ਼ਰ ਨੂੰ ਪਤੀ ਬਣਾ ਲੈ ਫਿਰ ਅੰਡੇਪੇ ਦਾ ਦੁੱਖ ਹੁੰਦਾ ਹੀ ਨਹੀਂ, ਵਿਛੋੜੇ ਦਾ ਦੁੱਖ ਹੀ ਨਹੀਂ ਹੁੰਦਾ। ਕਹਿੰਦੇ ਹਲਤ ਪਲਤ ਜਿਹੜੇ ਲੋਕ ਪਰਲੋਕ ਉਹਨੇ ਸਵਾਰ ਲਿਆ ਤੇ ਪਰਮੇਸ਼ਰ ਨੂੰ ਕਿਰਪਾ ਕਰਕੇ ਨਿਸ਼ਚਲ ਥਾਂ ਦੇ ਦਿੱਤੀ ਹੈ, ਤੇ ਜਿੱਥੇ ਜਾ ਕੇ ਮਨ ਮੁੜ ਕੇ ਚਲਾਏ ਮਨ ਨਹੀਂ ਹੁੰਦਾ, ਆਤਮ ਪਦ ਨੂੰ ਪਾ ਲਿਆ। ਇਸੇ ਤਰ੍ਹਾਂ ਜਦੋਂ ਪਤੀ ਪਰਮਾਤਮਾ ਖੁਸ਼ ਹੁੰਦਾ ਤੇ ਆਪਣੇ ਦਾਸਾਂ ਦੇ ਜਿੰਨੇ ਜੰਮਣ ਮਨ ਦੁੱਖ ਕੱਟ ਕੇ ਉਹਨਾਂ ਨੂੰ ਮੁਕਤੀ ਦੇ ਦਿੰਦਾ, ਆਪਣੀ ਚਪੇਤ ਕਰ ਲੈਂਦਾ ਹੈ। ਸੰਸਾਰ ਸਾਗਰ ਤੇ ਰੱਖਿਆ ਨੂੰ ਬਹੁੜ ਨਾ ਜਨਮਿਆ ਤਾਏ, ਸੰਸਾਰ ਸਾਗਰ ਵਿੱਚ ਸੰਸ੍ਰਿਸ਼ਟੀ ਡੁੱਬ ਰਹੀ ਹੈ, ਪਰਮੇਸ਼ਰ ਫੇ ਨਾਮ ਰੂਪੀ ਬੇੜੀ ਵਹਾਲ ਕੇ ਉਹਨੂੰ ਪਾਰ ਕਰ ਲੈਂਦੇ, ਰੱਖਿਆ ਕਰਦੇ। ਬਹੁੜ ਪੋਣਾ ਫਿਰ ਉਹਨਾਂ ਗੁਰਮੁਖਾਂ ਦਾ ਜਨਮ ਨਹੀਂ ਹੁੰਦਾ, ਉਹ ਜੰਮਣ ਦੀ ਕਿਰਿਆ ਤੇ ਮਰਨ ਦੀ ਕਿਰਿਆ ਚ ਨਹੀਂ, ਜਨਮ ਮਰਨ ਤੋਂ ਰਹਿਤ ਹੋ ਜਾਂਦੇ ਆ। ਉਹ ਆਪਣੇ ਆਨੰਦ ਸਰੂਪ ਦੇ ਵਿੱਚ ਅਭੇਦ ਹੋ ਜਾਂਦੇ ਆ। ਫਿਰ ਜਿਹੜਾ 84 ਲੱਖ ਜੂਨਾਂ ਦਾ ਆਉਣਾ ਜਾਣਾ, ਇਹ ਫਿਰ ਉਹਨਾਂ ਦਾ ਸਾਰਾ ਹੀ ਖਤਮ ਹੋ ਜਾਂਦਾ। ਇਹ ਜੰਮਣਾ ਚ ਘਾਏ, ਹਾਂਜੀ, ਉਹਨਾਂ ਨੂੰ ਨਹੀਂ ਦੌੜਨਾ ਪੈਂਦਾ, ਜਾਣਾ ਪੈਂਦਾ, ਕਿਉਂਕਿ ਸੰਸਾਰਕ ਪਦਾਰਥਾਂ ਵਿੱਚ ਉਹਨਾਂ ਨੂੰ ਡੁੱਬਣ ਨਹੀਂ ਦਿੰਦਾ। ਤੇ ਸੰਸਾਰ ਦੇ ਵਿੱਚ ਪੈ ਕੇ ਉਹਨੇ ਦਾਤ ਨੂੰ ਪਿਆਰੀ ਨਹੀਂ ਕੀਤਾ, ਦਾਤੇ ਨੂੰ ਭੁਲਾਇਆ ਨਹੀਂ, ਤੇ ਪਰਮੇਸ਼ਰ ਦਾ ਸਿਮਰਨ ਕਰਦੇ ਕਰਦੇ ਉਹ ਪਰਮੇਸ਼ਰ ਨੂੰ ਪ੍ਰਾਪਤ ਕਰ ਲੈਂਦੇ ਆ। ਤੇ ਇਸ ਵਾਸਤੇ ਜੇਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ, ਉਹਦੇ ਗੁਣ ਬੇਅੰਤ ਆ, ਅਨੇਕਾਂ ਹੀ ਆ, ਰਸਨਾ ਇੱਕ ਹੈ। ਗੁਰੂ ਮਹਾਰਾਜ ਕਹਿੰਦੇ ਕਿ ਜਿਨ੍ਹਾਂ ਨੂੰ ਪਰਮੇਸ਼ਰ ਆਪਣੇ ਚਰਨੀ ਲਾ ਲੈਂਦਾ ਉਹ ਹੀ ਸੰਸਾਰ ਸਾਗਰ ਤੋਂ ਤਰਦੇ ਆ। ਪਰਮੇਸ਼ਰ ਦੇ ਬਹੁਤ ਗੁਣ ਹੈ, ਇੱਕ ਰਸਨਾ ਨਾਲ ਕਥਨੀ ਕੀਤੇ ਜਾਂਦੇ। ਜਿਨ੍ਹਾਂ ਨੂੰ ਕਿਰਪਾ ਕਰਕੇ ਆਪਣੀ ਸ਼ਰਨ ਵਿੱਚ ਪਾ ਲੈਂਦਾ ਉਹ ਸੰਸਾਰ ਸਾਗਰ ਤੋਂ ਉਤਰ ਜਾਂਦੇ, ਉਹਨਾਂ ਦੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ। ਫਲਗੁਣ ਨਿਤ ਸਲਾਹੀ ਹੈ, ਜੇ ਸੁਣੋ ਤਿਲ ਨਾ ਤੁਮ ਆਏ। ਫਗਣ ਦੇ ਮਹੀਨਾ ਦਾ ਉਪਦੇਸ਼ ਦਿੰਦੇ ਆ ਸਦਾ, ਕਹਿੰਦੇ ਉਹਨੂੰ ਸਲਾਹੀਏ, ਉਹਦੀ ਉਸਤ ਕਰੀਏ, ਉਹਦਾ ਜਸ ਕਰੀਏ ਨਿਤ ਹਮੇਸ਼ਾ। ਜਿਸ ਨੂੰ ਕਹਿੰਦੇ ਤਿਲ ਥੋੜਾ ਮਾਤਰ ਵੀ ਤਮਾਏ, ਤਮਾ ਨਹੀਂ ਲਾਲਚ ਨੇ। ਸਤਿਗੁਰੂ ਜੀ ਫਗਣ ਮਹੀਨੇ ਦੁਆਰਾ ਐਸੀ ਸਿਕਸ਼ਾ ਦਿੰਦੇ ਆ ਕਿ ਪਰਮਾਤਮਾ ਦੇ ਗੁਣ ਸਦਾ ਹੀ ਗਾਉਂਦੇ ਰਹੀਏ। ਜਿਸ ਨੂੰ ਕਹਿੰਦੇ ਲਾਲਚ ਨਹੀਂ, ਭਾਵੇਂ ਉਹਦੇ ਗੁਣ ਗਾਓ ਨਾ ਗਾਓ, ਉਹ ਤਾਂ ਇੱਕ ਰਸੀ ਰਹਿੰਦਾ, ਪਰ ਜੇ ਅਸੀਂ ਗੁਣ ਗਾਉਣੇ ਆਪਣੇ ਕਲਿਆਣ ਵਾਸਤੇ, ਆਪਣੇ ਭਲੇ ਵਾਸਤੇ। ਹੁਣ ਫਗਣ ਮਹੀਨਾ ਰਾਗ ਤੁਖਾਰੀ ਚ ਵਿਚਾਰ ਵਸਦੇ ਆ, ਫਲਗੁਣ ਮਨ ਰਹਿਸੀ ਪ੍ਰੇਮ ਸੋ ਪਾਇਆ। ਫਗਣ ਦੇ ਮਹੀਨੇ ਦੁਆਰਾ ਸਿਕਸ਼ਾ ਦਿੰਦੇ ਆ ਕਿ ਉਹਨਾਂ ਦੇ ਮਨ ਚ ਰਹਿਸੀ ਬੜਾ ਆਨੰਦ ਪ੍ਰਾਪਤ ਹੁੰਦਾ, ਔਰ ਜਦੋਂ ਵਾਹਿਗੁਰੂ ਪਰਮੇਸ਼ਰ ਦਾ ਪ੍ਰੇਮ ਜਿਹੜਾ ਸੁਪਾਇਆ ਬਹੁਤ ਹੀ ਚੰਗਾ ਲੱਗਿਆ। ਇਹ ਮਨ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਪ੍ਰੇਮ ਹੋਵੇ ਤੇ ਮਨ ਨੂੰ ਖੁਸ਼ੀ ਵੀ ਬੜੀ ਹੁੰਦੀ ਹੈ। ਆਨੰਦ ਰਹਿਸ ਪਾਇਆ ਆਪ ਗਵਾਇਆ, ਉਹ ਦਿਨ ਰਾਤ ਆਨੰਦ ਵਿੱਚ ਲੀਨ ਰਹਿੰਦੇ, ਕਿਉਂਕਿ ਆਪਾ ਭਾਵ ਜਿਹੜਾ ਅਸੀਂ ਗਵਾ ਦਿੱਤਾ, ਹੰਕਾਰ ਮੇਟ ਦਿੱਤਾ। ਜਦੋਂ ਕਹਿੰਦੇ ਉਹ ਇਸ ਅਵਸਥਾ ਵਿੱਚ ਪਹੁੰਚ ਜਾਂਦਾ, ਉਹਨੂੰ ਸਦਾ ਹੀ ਰੂਹਾਨੀ ਆਨੰਦ ਜਿਹੜਾ ਆਤਮਾ ਦਾ ਪ੍ਰਾਪਤ ਹੋਇਆ ਰਹਿੰਦਾ। ਮਨ ਮੋਹ ਚੁਕਾਇਆ ਜਾਤ ਸਪਾਇਆ ਕਰ ਕਿਰਪਾ ਕਰੇ ਆਓ, ਮਨ ਦਾ ਜਿਹੜਾ ਮੋਹ ਆ ਉਹ ਤਾਂ ਦੂਰ ਹੋ ਗਿਆ, ਜਾਤ ਉਸਦੇ ਘਰ ਚ ਪ੍ਰਵਾਨਗੀ ਹੋ ਗਈ। ਫਿਰ ਬੇਨਤੀ ਤਾਂ ਇਹੀ ਹੈ ਕਿ ਮਹਾਰਾਜ ਕਿਰਪਾ ਕਰੋ, ਆਪਣੇ ਘਰ ਵਿੱਚ ਆਓ, ਪਾਪ ਸਾਨੂੰ ਦਰਸ਼ਨ ਦਿਓ। ਜਦੋਂ ਪਿਆਰਿਆਂ ਦੀ ਭਗਤੀ ਪ੍ਰੇਮਾ ਪ੍ਰੇਮ ਵਾਲੀ ਵਸਤਾ ਪ੍ਰਵਾਨ ਹੋ ਜਾਂਦੀ ਹੈ, ਫਿਰ ਹੋਰ ਪਦਾਰਥਾਂ ਦਾ ਜਿਹੜਾ ਘਰ ਦੇ ਵਿੱਚ ਮੋਹ ਆ ਹਿਰਦੇ ਚ ਉਹ ਸਾਰਾ ਦੂਰ ਹੋ ਜਾਂਦਾ, ਮੋਹ ਚੁਕਾ ਦਿੱਤਾ ਜਾਂਦਾ ਜਦੋਂ ਉਹਨੂੰ ਭਾਵ ਹੈ। ਹੁਣ ਕਿਰਪਾ ਕਰੋ, ਸਾਡਾ ਹਿਰਦਾ ਸਾਫ ਕਰੋ, ਪਵਿੱਤਰ ਕਰੋ ਤੇ ਹਿਰਦੇ ਚ ਨਿਵਾਸ ਕਰੋ। ਬਹੁਤੇ ਵੇਸ ਕਰੀ ਫਿਰ ਵਾਜੋਂ ਮਹਿਲੀ ਰਾਹ ਨਿਖਾਓ। ਕਹਿੰਦੇ ਪਤੀ ਪਰਮੇਸ਼ਰ ਬਿਨਾਂ ਕਿੰਨੇ ਪਰਾਵੇ ਕਰ ਲੈ, ਹਾਰ ਸ਼ਿੰਗਾਰ ਬਣਾ ਲਵੇ, ਪਰ ਕਹਿੰਦੇ ਮਹਿਲਾਂ ਦੇ ਅੰਦਰ ਹੈਂ ਪਤੀ ਪਰਮੇਸ਼ਰ ਦੇ ਮਿਲਾਪ ਵਾਸਤੇ ਉਹਨੂੰ ਕੋਈ ਜਗ੍ਹਾ ਨਹੀਂ ਮਿਲ ਸਕਦੀ। ਜਪ ਕਰ ਲਓ, ਤਪ ਕਰ ਲਓ, ਬੇਅੰਤਰਾਂ ਦੇ ਸਾਧਨਾਂ ਰੂਪੀ ਸ਼ਿੰਗਾਰ ਵੀ ਲਾ ਲਵੇ, ਪਰ ਪ੍ਰੀਤਮ ਦਾ ਜਿਹੜਾ ਸਰੂਪ ਹੈ ਉਹਦੀ ਪ੍ਰਾਪਤੀ ਨਹੀਂ ਹੁੰਦੀ। ਹਾਰ ਡੋਰ ਰਸ ਪਾਟ ਪਟੰਬਰ ਫਿਰ ਲੋਹੜੀ ਸੀਗਾਰੀ। ਫਿਰ ਜਿਹੜੇ ਗੱਲ ਦੇ ਗਹਿਣੇ ਆ, ਹਾਰ ਹੈ, ਰੇਸ਼ਮਾਨੀਆਂ ਡੋਰਾਂ ਆ, ਔਰ ਪਾਨਾਂ ਦੀ ਬੀੜੀਆਂ ਦੇ ਰਸ ਹੈ, ਰੇਸ਼ਮੀ ਵਸਤਰ ਹੈ, ਜੇ ਇਹਨਾਂ ਸਾਰਿਆਂ ਨਾਲ ਵੀ ਅਜੀਬ ਰੂਪੀ ਇਸਤਰੀ ਸ਼ਿੰਗਾਰੀ ਜਾਏ। ਜਦ ਕਹਿੰਦੇ ਪਤੀ ਨੇ ਪ੍ਰਵਾਨ ਕਰ ਲਿਆ, ਪਤੀ ਦੀ ਜਿਹੜੀ ਪ੍ਰਵਾਨਗੀ ਵਿੱਚ ਜੀਵ ਰੂਪੀ ਇਸਤਰੀ ਦੇ ਸਾਰੇ ਸਾਧਨ ਰੂਪੀ ਸ਼ਿੰਗਾਰ ਜਿਹੜੇ ਆ ਸਫਲ ਹੈ। ਜੇ ਪਤੀ ਨੂੰ ਪ੍ਰਵਾਨ ਨਹੀਂ ਤੇ ਸਾਰੇ ਸ਼ਿੰਗਾਰ ਜਿਹੜੇ ਆ ਨਿਸਫਲ ਹੈ। ਨਾਨਕ ਮੇਲ ਲਈ ਗੁਰੇ ਆਪਣੇ ਘਰ ਵਰ ਪਾਇਆ ਨਾਰੀ ਹਜ਼ੂਰ ਫਰਮਾਉਂਦੇ ਆ, ਕਹਿੰਦੇ ਜਦੋਂ ਸਤਿਗੁਰੂ ਜੀ ਨੇ ਹਜ਼ੂਰ ਰੂਪੀ ਇਸਤਰੀ ਨੂੰ ਅਭੇਦਤਾ ਬਖਸ਼ੀ, ਇਸ ਨੇ ਆਪਣੇ ਹਿਰਦੇ ਚ ਪਤੀ ਪਰਮੇਸ਼ਰ ਨਿਰੰਕਾਰ ਨੂੰ ਸਾਖਿਆਤ ਕਰ ਲਿਆ, ਪ੍ਰਗਟ ਕਰ ਲਿਆ। ਜਦੋਂ ਗੁਰੂ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ ਜਗਿਆਸੂ ਨੂੰ ਫਿਰ ਆਪਣੇ ਹਿਰਦੇ ਰੂਪੀ ਘਰ ਚ ਪਰਮਾਤਮਾ ਨਜ਼ਰ ਆਉਣ ਲੱਗ ਜਾਂਦਾ। ਜਰੇ ਜਰੇ ਵਿਆਪਕ ਜੀ ਦਾ ਉਪਾਰਜਨਾ ਦਾ ਮਤਲਬ ਹੁੰਦਾ ਪੈਦਾ ਹੋਣਾ, ਪ੍ਰਗਟ ਹੋਣਾ। ਜਾਏ ਨਾਮ ਹੁੰਦਾ ਜਗ੍ਹਾ ਦਾ। ਹਰ ਰਾਜ ਦਾ ਮਤਲਬ ਹਰੀ ਜੋ ਰਾਜਾ ਰੂਪੀ ਪ੍ਰਕਾਸ਼ ਰੂਪੀ ਪਰਮਾਤਮਾ। ਅਲਾਏ ਦਾ ਮਤਲਬ ਹੁੰਦਾ ਕਥਨ ਕਰਨਾ। ਲਵੇ ਮੈਨੇ ਹੁੰਦੀ ਸਮਾਨਤਾ ਬਰਾਬਰੀ। ਨਾ ਲਾਏ ਕਹਿੰਦੇ ਨਹੀਂ ਲੱਗ ਸਕਦਾ। ਹਲਤ ਔਰ ਪਲਤ ਲੋਕ ਪਰ ਲੋਕ। ਧਾਏ ਦਾ ਮਤਲਬ ਹੁੰਦਾ ਦੌੜਨਾ, 84 ਲੱਖ ਜੂਨਾਂ ਚ ਭਟਕਣਾ। ਤਰੇ ਤੋਂ ਮਤਲਬ ਹੁੰਦਾ ਪਾਰ ਉਤਾਰਾ ਹੋਣਾ। ਤਮਾਏ ਨਾਮ ਹੁੰਦਾ ਤਮਾ ਕਰਨੀ ਜਾਂ ਲੋਭ ਕਰਨਾ। ਰਹਿਸੀ ਦਾ ਮਤਲਬ ਹੁੰਦਾ ਆਨੰਦ ਦੀ ਪ੍ਰਾਪਤੀ। ਸੁਭਾਇਆ ਮਤਲਬ ਬਹੁਤ ਚੰਗਾ ਲੱਗਣਾ, ਆਮਦਨ ਦਿਨ ਰਾਤ ਰਹਿਸ ਨਾਲ ਆਨੰਦ ਦਾ। ਛੁਪਾਇਆ ਦਾ ਮਤਲਬ ਹੁੰਦਾ ਦੂਰ ਕਰ ਦੇਣਾ, ਨਿਰਤ ਕਰਨਾ, ਲਾਹ ਮੈਨੂੰ ਲੱਭਣਾ। ਹਾਰ ਹੁੰਦਾ ਗੱਲ ਚੁਕਾਉਣ ਵਾਲਾ, ਜਿਹੜਾ ਗਹਿਣਾ ਹੁੰਦਾ ਡੋਰ, ਰੇਸ਼ਮ ਦੇ ਧਾਗਿਆਂ ਦੀ ਮੋਤੀ ਆਦਿ ਜਿਹੜੇ ਪਰੋਏ ਜਾਂਦੇ ਆ। ਰਸ ਹੁੰਦਾ ਪਾਨਾਂ ਦੇ ਕਈ ਬੀੜੇ ਖਾਂਦੇ। ਪਾਟ ਮਨ ਬਸਤਰਾਂ ਦਾ। ਪਟੰਬਰ ਹੁੰਦਾ ਜਿਹੜੇ ਰੇਸ਼ਮੀ ਬਸਤਰ ਹੁੰਦੇ। ਵਰਨਾ ਹੁੰਦਾ ਪਤੀ ਦਾ। ਹੁਣ 12 ਮਹਾਂ ਨਾਮ ਦੀ ਬਾਣੀ ਦਾ ਮਹਾਤਮ ਦੱਸਦੇ ਆ। ਪਹਿਲਾਂ ਮਾਘ ਰਾਜ ਦੇ ਵਿੱਚ ਜਿਨ ਜਿਨ ਨਾਮ ਤੇ ਆਇਆ ਤਿਨਕੇ ਕਾਜ ਸਰੇ। ਕਹਿੰਦੇ ਜਿਹੜੇ ਜਿਹੜੇ ਵੀ ਗੁਰਮੁਖ ਪਿਆਰਿਆਂ ਨੇ ਨਾਮ ਸਿਮਰਨ ਕੀਤਾ ਉਹਨਾਂ ਦੇ ਸਾਰੇ ਕਾਰੇ ਸਰ ਗਏ, ਪੂਰੇ ਹੋ ਗਏ, ਸਵਰ ਗਏ। ਜਿਸ ਵੀ ਪ੍ਰਾਣੀ ਨੇ ਪਰਮਾਤਮਾ ਦੇ ਨਾਮ ਨੂੰ ਚੇਤੇ ਕੀਤਾ ਉਹਨਾਂ ਦੇ ਲੋਕ ਪਰਲੋਕ ਦੇ ਸਾਰੇ ਕਾਰਜ ਸਵਰ ਗਏ। ਤੇ ਕਿੰਨੇ ਭਗਤਾਂ ਦੀਆਂ ਸਾਖੀਆਂ ਵਿਚਾਰ ਕਰਕੇ ਦੇਖ ਲਓ। ਹਰ ਗੁਰ ਪੂਰਾ ਆਰਾਧਿਆ ਦਰਗਹਿ ਸੱਚ ਕਰੇ। ਜਿਨ੍ਹਾਂ ਨੇ ਪੂਰੇ ਗੁਰਾਂ ਦੁਆਰਾ ਪਰਮੇਸ਼ਰ ਨੂੰ ਯਾਦ ਕੀਤਾ ਸੱਚੀ ਦਰਗਾਹ ਵਿੱਚ ਖਰੇ ਮੈਨੇ, ਉਹ ਪਰਖ ਵਿੱਚ ਖਰੇ ਪੂਰੇ ਉਤਰੇ, ਚੰਗੇ ਸਾਬਤ ਹੋਏ। ਕਿਉਂਕਿ ਪੂਰੇ ਗੁਰੂ ਦੇ ਉਪਦੇਸ਼ ਦੁਆਰਾ ਹੀ ਪਰਮਾਤਮਾ ਦਾ ਭਜਨ ਹੋ ਸਕਦਾ ਤੇ ਸੱਚੇ ਦੀ ਦਰਗਾਹ ਚ ਇੱਜ਼ਤ ਵੀ ਤਾਂ ਹੀ ਪ੍ਰਾਪਤ ਹੁੰਦੀ। ਸਰਬ ਸੁਖਾਂ ਨੇ ਚਰਨ ਹਰ ਪੌਜਲ ਵਿਖਨ ਤਰੇ। ਕਹਿੰਦੇ ਵਾਹਿਗੁਰੂ ਦੇ ਜਿਹੜੇ ਚਰਨ ਹੈ ਸਾਰੇ ਸੁੱਖਾਂ ਦੀ ਨਿਧੀ ਖਜ਼ਾਨਾ ਰੂਪ ਹੈ। ਤੇ ਜਿਨ੍ਹਾਂ ਨੇ ਗੁਰੂ ਚਰਨਾਂ ਦਾ ਆਸਰਾ ਲਿਆ ਉਹ ਜਿਹੜੇ ਜੀਵ ਵਿਖਮ ਨੇ, ਜਿਹੜਾ ਕਠਿਨ ਭੌਜਲ ਸੰਸਾਰੀ ਤੋਂ ਤਰ ਜਾਂਦੇ ਆ। ਪਰਮਾਤਮਾ ਦੇ ਚਰਨਾਂ ਦਾ ਆਸਰਾ ਲੈਣਾ ਜ਼ਰੂਰੀ ਹੈ, ਨਾਲ ਬੰਦਗੀ ਕਰਨੀ। ਨਾਮ ਭਜਨ ਦੁਆਰਾ ਕਹਿੰਦੇ ਜਿਹੜਾ ਬੜਾ ਕਠਿਨ ਸੰਸਾਰ ਏ ਤੋਂ ਉਤਰ ਗਿਆ। ਪ੍ਰੇਮ ਭਗਤ ਨੂੰ ਪਾਈਆ ਵੇਖਿਆ ਨਾ ਹਿਜਰੇ। ਪ੍ਰੇਮਾ ਭਗਤੀ ਦਾ ਰਸ ਉਹਨਾਂ ਨੇ ਪਾ ਲਿਆ। ਉਹ ਫਿਰ ਬੇਸ਼ਵਕਾਰਾਂ ਦੀ ਜਿਹੜੀ ਆਗਿਆ ਚ ਨਹੀਂ ਛੱਡਦੇ। ਪਰਮਾਤਮਾ ਦਾ ਨਾਮ ਸਿਮਰਨ ਵਿੱਚ ਜਦੋਂ ਮਨ ਲੱਗ ਜਾਂਦਾ ਤੇ ਪ੍ਰੇਮਾ ਭਗਤੀ ਪੈਦਾ ਹੋ ਜਾਏ। ਇਹ ਜਿਹੜੀ ਬੇਸ਼ਵਕਾਰਾਂ ਦੀ ਅੱਗ ਦਿਨ ਰਾਤ ਲਟਾ ਲਟ ਬਲਦੀ, ਇਹ ਤੋਂ ਆਪਣੇ ਆਪ ਦੀ ਉਹ ਰੱਖਿਆ ਕਰਦੇ, ਆਪਣੇ ਉਹਨੂੰ ਬਚਾ ਲੈਂਦੇ। ਕੂੜ ਗਏ ਦੁਬਦਾ ਨਸੀ ਪੂਰਨ ਸੱਚ ਪਰੇ। ਜਿਹੜੇ ਮਨ ਦੇ ਝੂਠੇ ਸੰਕਲਪ ਸੀ ਉਹ ਮਨ ਚੋਂ ਦੂਰ ਹੋ ਗਏ। ਦੁਬਦਾ ਰਾਗ ਦਵੈ ਛਲੀ ਬਿਰਤੀ ਵੀ ਨਸ ਗਈ, ਦੂਰ ਹੋ ਗਈ। ਤੇ ਪੂਰਨ ਜਿਹੜਾ ਸੱਚ ਆ ਉਹਦੇ ਨਾਲ ਆਪਣੇ ਆਪ ਨੂੰ ਭਰ ਲਿਆ, ਝੂਠ ਕੱਢ ਦਿੱਤਾ। ਪ੍ਰੇਮਾ ਭਗਤੀ ਐਸੀ ਚੀਜ਼ ਹੈ, ਇਹ ਧਾਰਨੇ ਨਾਲ ਜਿਹੜੇ ਮਨ ਦੇ ਵਿੱਚ ਝੂਠੇ ਸੰਕਲਪ ਮਿਟ ਜਾਂਦੇ ਆ, ਦਵੈਤ ਵੀ ਦੂਰ ਹੋ ਜਾਂਦੀ ਹੈ, ਏਕਤਾ ਬੁੱਧੀ ਪੈਦਾ ਹੋ ਜਾਂਦੀ ਹੈ, ਉਹਨਾਂ ਦੇ ਹਿਰਦੇ ਚ ਸੱਚੇ ਪ੍ਰਭੂ ਦੇ ਪ੍ਰੇਮ ਦਾ ਨਿਵਾਸ ਹੋ ਜਾਂਦਾ। ਪਾਰ ਬ੍ਰਹਮ ਪ੍ਰਭ ਸੇਵਦੇ ਮਨ ਅੰਦਰ ਏਕ ਤਰੇ। ਕੋਈ ਕੋਈ ਸ਼ੁੱਧ ਪਰਮੇਸ਼ਰ ਦੇ ਵਿੱਚ ਆਪਣਾ ਮਨ ਟਿਕਾ ਕੇ ਉਹਦਾ ਸਿਮਰਨ ਕਰਦੇ ਆ, ਇੱਕੋ ਪਰਮੇਸ਼ਰ ਦੇ ਧਿਆਨ ਨੂੰ ਧਾਰਦੇ ਆ। ਉਹਨਾਂ ਦੇ ਅੰਦਰ ਪਰਮੇਸ਼ਰ ਜਿਹੜਾ ਸੱਚ ਸਰੂਪ ਹੈ ਅਤੇ ਪੂਰਨ ਸਰੂਪ ਹੈ, ਇੱਕ ਨਿਰੰਕਾਰ ਦਾ ਸਿਮਰਨ ਤੋਂ ਬਿਨਾਂ ਉਹਨਾਂ ਦੇ ਮਨ ਚ ਹੋਰ ਕੋਈ ਵਿਚਾਰ ਆਉਂਦਾ ਹੀ ਨਹੀਂ, ਨਾ ਰੱਖਦੇ ਹੀ। ਮਹਾਦੇਵ ਸਮੂਰਤ ਭਲੇ ਜਿਸ ਕੋ ਨਜ਼ਰ ਕਰੇ, ਜਿਨ੍ਹਾਂ ਦੇ ਨਿਰੰਕਾਰ ਦੀ ਨਜ਼ਰ ਹੁੰਦੀ ਕਿਰਪਾ ਦ੍ਰਿਸ਼ਟੀ, ਉਹਨਾਂ ਦੇ ਸਾਰੇ ਮਹੀਨੇ ਦਿਨ ਜਿਹੜੇ ਮੂਰਤ ਮੈਨੇ ਮਹੂਰਤ ਹੈ, ਇਹ ਭਲੇ ਹੈ ਜਿਨ੍ਹਾਂ ਤੇ ਉਹ ਆਪ ਨਜ਼ਰ ਕਰਦਾ। ਉਹਦੀ ਕਿਰਪਾ ਦ੍ਰਿਸ਼ਟੀ ਹੋਵੇ ਮਹੀਨੇ ਬਾਰਾਂ ਤੇ ਜਿਹੜੇ ਸੱਤੇ ਵਾਰ ਆ, ਜਿਹੜੇ ਮਹੂਰਤ ਲਗਨ ਹੈ, ਸਾਰੇ ਪਵਿੱਤਰ ਹੋ ਜਾਂਦੇ। ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ। ਮਹਾਰਾਜ ਫਰਮਾਉਂਦੇ ਹੈ ਕਿ ਇਹ ਪਾਤਸ਼ਾਹ ਅਸੀਂ ਜਗਿਆਸੂ ਤੁਹਾਡੇ ਦਰਸ਼ਨਾਂ ਦਾ ਦਾਨ ਮੰਗ ਰਹੇ ਹਾਂ, ਕਿਰਪਾ ਕਰਕੇ ਸਾਨੂੰ ਦਰਸ਼ਨ ਬਖਸ਼ੋ। ਜੇ ਪਰਮੇਸ਼ਰ ਕਿਰਪਾ ਕਰੇ ਫਿਰ ਹੀ ਆਪਣਾ ਦਰਸ਼ਨ ਦਿੰਦਾ। ਕਿਰਪਾ ਵਾਸਤੇ ਅਰਦਾਸ ਕਰਨੀ ਚਾਹੀਦੀ ਹੈ ਤੇ ਉਹਦੀ ਕਿਰਪਾ ਨਾਲ ਸਭ ਕੁਛ ਪ੍ਰਾਪਤ ਹੋ ਸਕਦਾ ਹੈ। ਹੁਣ ਤੁਖਾਰੀ ਰਾਗ ਚ ਨਾਮ ਦਾ ਮਹਾਤਮਾ ਦੱਸਦੇ, ਬੇਦਸ ਮਹਾ ਰੁਤੀ ਚਿੱਤੀ ਵਾਰ ਭਲੇ। ਬੇਦਸ, ਬੇ ਮੈਨੇ ਦੋ ਤੇ ਦਸ ਮੈਨੇ ਦਸ, ਦੋ ਤੇ ਬਾਰ ਦਸ ਬਾਰਾਂ, ਬਾਰਾਂ ਮਹੀਨੇ ਤੇ ਛੇ ਰੁੱਤਾਂ ਵਾਰ ਵਾਰ ਆਉਂਦੀਆਂ, ਪੰਦਰਾਂ ਥੁੱਤਾਂ ਹੁੰਦੀਆਂ, ਸੱਤ ਵਾਰ ਤਾਂ ਹੀ ਚੰਗੇ ਸ਼ੁਭ ਪਵਿੱਤਰ ਆ ਜੇ ਉਹਦਾ ਨਾਮ ਜਪੀਏ, ਸਤਸੰਗਤ ਕਰੀਏ, ਸੇਵਾ ਕਰੀਏ। ਘੜੀ ਮੂਰਤ ਪਲ ਸਾਚੇ ਆਏ ਸਹਿਜ ਮਿਲੇ, ਉਹ ਘੜੀਆਂ ਉਹ ਮਹੂਰਤ ਉਹ ਪਲ ਤਾਂ ਹੀ ਭਲੇ ਹੈ ਜਿਨ੍ਹਾਂ ਦੇ ਵਿੱਚ ਸੱਚੇ ਪਤੀ ਪਰਮੇਸ਼ਰ ਜੀ ਦਾ ਪਿਆਰ ਜਾਗ ਪੈ, ਉਹ ਫਿਰ ਸਹਿਜ ਸੁਭਾਵਕ ਆ ਕੇ ਮਿਲ ਪੈਂਦੇ ਆ। ਜੇ ਪ੍ਰੇਮ ਹੋਵੇ ਉਹ ਤਾਂ ਜਾਣੇ ਜਾਣੇ, ਪ੍ਰਭ ਮਿਲੇ ਪਿਆਰੇ ਕਾਰੇ ਸਾਰੇ ਕਰਤਾ ਸਭ ਦੇ ਜਾਣਾ। ਉਹ ਪਿਆਰਾ ਜਿਹੜਾ ਪਰਮੇਸ਼ਰ ਜੇ ਮਿਲ ਜਾ ਸਾਰੇ ਕਾਰੇ ਸਿੱਧ ਹੋ ਜਾਂਦੇ ਆ। ਉਹ ਸਾਰੀਆਂ ਵਿਧੀਆਂ ਨੂੰ ਜਾਣਦਾ ਕਰਤਾ ਪੁਰਖ ਜਿਹੜਾ, ਉਹ ਤੋਂ ਕੋਈ ਗੱਲ ਲੁਕੀ ਛਿਪੀ ਨਹੀਂ ਹੈ। ਜਿਨ ਸੀ ਗਾਰੀ ਤੇ ਸਹਿ ਪਿਆਰੀ ਮਿਲ ਪਿਆ ਰੰਗ ਮਨ। ਕਹਿੰਦੇ ਜਿਸ ਵਾਹਿਗੁਰੂ ਪਰਮੇਸ਼ਰ ਨੇ ਸਾਧਨ ਰੂਪੀ ਸ਼ਿੰਗਾਰ ਜੀਵ ਰੂਪੀ ਇਸਤਰੀ ਨੂੰ ਦਿੱਤਾ, ਕਿਉਂਕਿ ਜਿਹੜੇ ਸਾਧਨ ਕਰਨ ਵਾਲੇ ਜਗਿਆਸੂ ਉਹਨੂੰ ਪਿਆਰੇ ਹੈ, ਜਦੋਂ ਉਹਦਾ ਮਿਲਾਪ ਹੋ ਗਿਆ ਫਿਰ ਉਹਦੇ ਆਤਮਾਨੰਦ ਨੂੰ ਦੇ ਰੰਗ ਜਿਹੜਾ ਉਹਨੂੰ ਮੰਨਦੇ ਆ, ਭੋਗਦੇ ਆ, ਆਤਮਾਨੰਦ ਵਿੱਚ ਲੀਨ ਹੋ ਜਾਂਦੇ। ਕਹਿੰਦੇ ਪਰਮਾਤਮਾ ਜੋ ਆ ਜਗਿਆਸੂ ਰੂਪੀ ਇਸਤਰੀਆਂ ਨੂੰ ਸ਼ੁਭ ਗੁਣਾਂ ਨਾਲ ਸ਼ਿੰਗਾਰਦਾ, ਫਿਰ ਉਹਨਾਂ ਨੂੰ ਆਪਣਾ ਮਿਲਾਪ ਦੇ ਕੇ ਆਪ ਵੀ ਆਨੰਦ ਹੁੰਦਾ ਤੇ ਜਗਿਆਸੂ ਵੀ ਆਨੰਦ ਹੁੰਦੇ। ਕਰ ਸੇ ਸੁਹਾਵੀ ਜਾਂ ਫਿਰ ਪਰਾਵੀ ਗੁਰਮੁਖ ਮਸਤਕ ਪਾਗੋ, ਉਹਨਾਂ ਦੀ ਅੰਤਸ਼ਕਰਨ ਰੂਪੀ ਸੇਜਾ ਜਿਹੜੀ ਆ ਸੁਹਾਵੀ ਸੋਭਨੀ ਕੋਈ। ਜਦੋਂ ਪਰਮੇਸ਼ਰ ਦਾ ਮਿਲਾਪ ਪ੍ਰਾਪਤ ਹੋਇਆ ਫਿਰ ਜਦੋਂ ਗੁਰੂ ਦੇ ਦੁਆਰੇ ਤੇ ਜਾਈਦਾ, ਜਿਹੜੇ ਮਸਤਕ ਦੇ ਭਾਗ ਆ ਉਹ ਫਿਰ ਜਾਗ ਪੈਂਦੇ ਆ, ਉਹ ਭਾਗਾਂ ਵਾਲਾ ਬਣ ਜਾਂਦਾ, ਉਹ ਗੁਰਮੁਖ ਮਸਤਕ ਭਾਗ, ਉਹਦੇ ਮਸਤਕ ਦੇ ਭਾਗ ਚੰਗੇ ਆ, ਕਿਉਂਕਿ ਗੁਰੂ ਦੇ ਉਪਦੇਸ਼ ਨਾਲ ਹੀ ਮੱਥੇ ਦੇ ਭਾਗ ਜਗਦੇ ਆ ਤੇ ਪਰਮੇਸ਼ਰ ਦਾ ਮਿਲਾਪ ਹੁੰਦਾ। ਤੇਰ ਦਾ ਰੂਪੀ ਜਿਹੜੀ ਸੇਜਾ ਆ ਇਹ ਸ਼ੁਭ ਗੁਣਾਂ ਦੇ ਨਾਲ ਸੁਭਾਵਮਾਨ ਹੋ ਜਾਂਦੀ ਹੈ, ਗੁਣ ਸਾਰੇ ਉਹ ਹੀ ਬਖਸ਼ਦਾ। ਨਾਨਕ ਨਿਸਰਾਵੈ ਪ੍ਰੀਤਮ ਹਰ ਵਾਰ ਤਿਰ ਸੋ ਵਾਂਗੂ। ਹਜ਼ੂਰ ਕਹਿੰਦੇ ਜਿਹੜੀਆਂ ਜਗਿਆਸੂ ਰੂਪੀ ਇਸਤਰੀਆਂ ਉਸ ਪਿਆਰੇ ਪ੍ਰਭੂ ਨੂੰ ਦਿਨ ਰਾਤ ਹਾਂਜੀ ਰਾਵੈ ਯਾਦ ਕਰਦੀਆਂ, ਉਹਨਾਂ ਨੂੰ ਫਿਰ ਪ੍ਰੀਤਮ ਪਿਆਰੇ ਦਾ ਮਿਲਾਪ ਹੋ ਜਾਂਦਾ। ਉਹ ਵਾਹਿਗੁਰੂ ਪਰਮੇਸ਼ਰ ਦੇ ਮਿਲਾਪ ਨਾਲ ਉਹਨਾਂ ਦਾ ਸੁਹਾਗ ਸਦਾ ਹੀ ਬਣ ਜਾਂਦਾ, ਭਾਵ ਕਦੇ ਵਿਛੋੜਾ ਹੁੰਦੇ ਨੇ। ਹਰ ਵਾਰ ਹਰੀ ਜੋ ਵਾਰ ਸ੍ਰੇਸ਼ਟ ਹੈ, ਉਹਦੇ ਮਿਲਾਪ ਦੁਆਰਾ ਉਹਨਾਂ ਦਾ ਸੁਹਾਗ ਜਿਹੜਾ ਮਿਲਾਪ ਆ ਉਹ ਸਦਾ ਹੀ ਥਿਰ ਹੋ ਜਾਂਦਾ। ਖਰੇ ਤੋਂ ਭਾਵ ਹੁੰਦਾ ਸੁੱਧ ਪਵਿੱਤਰ ਸ੍ਰੇਸ਼ਟ ਚੰਗੇ, ਨਿਧੀ ਨਾਮ ਹੈ ਖਜ਼ਾਨੇ ਦਾ, ਜਰੇ ਨਾਮ ਹੁੰਦਾ ਜਿਹੜੇ ਸੜਦੇ ਰਹਿੰਦੇ ਆ, ਧਰੇ ਮੈਨੇ ਰੱਖ ਕਰਕੇ ਭਾਵ ਟਿਕਾਉਣਾ ਧਾਰਨਾ। ਮਾਹਨਾ ਮਹੀਨਿਆਂ ਦਾ ਮੂਰਤ ਨਾਮ ਇੱਥੇ ਮਹੂਰਤ ਦਾ ਆ, ਬੇਦਸ ਤੋਂ ਮਤਲਬ ਬਾਰਾਂ, ਮਾਹਨਾ ਮਹੀਨੇ ਦਾ ਸਹਿਜ ਹੁੰਦਾ ਸੁਤੇ ਸਿਧੇ, ਮਾਣੇ ਹੁੰਦਾ ਮਾਨਣਾ, ਰਾਵੀ ਮੈਨੇ ਭੋਗਣਾ। ਮਸਤਕ ਭਾਗੋ ਦਾ ਮਤਲਬ ਹੈ ਮੱਥੇ ਦੇ ਜਿਹੜੇ ਕਰਮ ਹੈ, ਮਿਹਨਤ ਦਿਨ ਰਾਤ। ਰਾਵੀ ਨਾਮ ਹੈ ਆਨੰਦ ਨੂੰ ਮੰਨਣਾ, ਤੇ ਜਿਹੜਾ ਬਾਰਾਂ ਮਹਾਂ ਤੁਖਾਰੀ ਪਹਿਲਾਂ ਉਪਕਰਮ ਰੂਪੀ ਕਹਿੰਦੇ ਮੰਗਲਾਚਰਨ ਦੀਆਂ ਚਾਰ ਪੌੜੀਆਂ ਹੈ। ਚੌਹਾਂ ਵਿੱਚ ਪਹਿਲੀ ਜਿਹੜੀ ਹੈ ਤੂੰ ਸੁਣ ਕਿਰਤ ਕਰਾਉਣਾ, ਉਧਰ ਹੈਗਾ ਕਿਰਤ ਕਰਮ ਕੇ ਵਿਛੜੇ। ਤੇ ਇਸੇ ਤਰ੍ਹਾਂ ਮਹਾਰਾਜ ਨੇ ਸਾਰੀਆਂ ਵਿਚਾਰਾਂ ਜਿਹੜੀਆਂ ਬਖਸ਼ਿਸ਼ ਕੀਤੀਆਂ। ਬਵੀਹਾ ਪਿਰਿਓ ਬੋਲੇ ਕੋ ਕਲਵਾਣੀਆਂ, ਜਿਹੜਾ ਪਪੀਹਾ ਆ ਪਿਰਿਓ ਪਿਰਿਓ ਕਰਕੇ ਬੋਲਦਾ, ਕੋਇਲ ਜਿਹੜੀ ਹੈ ਉਹ ਕੂੰ ਕੂੰ ਕਰਕੇ ਬੋਲਦੀ ਰਹਿੰਦੀ ਹੈ। ਸਾਤਨ ਸਬਰਾ ਚੋਲਾ ਅੰਕ ਸੁਣਾਉਣੀਆ, ਕਹਿੰਦੇ ਵੀ ਉਹ ਜੀਵ ਰੂਪੀ ਜਿਹੜੀ ਸਾਤਨ ਇਸਤਰੀ ਹੈ, ਉਹ ਜਿੰਨੇ ਵੀ ਰਸ ਆਨੰਦ ਹੈ ਚੋਲੇ ਮੈਨੂੰ ਪ੍ਰਾਪਤ ਕਰਦੀ ਹੈ। ਤੇ ਜੋ ਕਹਿੰਦੇ ਪਤੀ ਜੋ ਪਰਮਾਤਮਾ ਉਹਦਾ ਅੰਗ ਮੈਨੇ, ਜਿਹੜਾ ਉਹਦੇ ਪ੍ਰੇਮ ਵਿੱਚ ਜਗਿਆਸੂ ਰੂਪੀ ਇਸਤਰੀ ਆ ਭੇਦ ਹੋ ਗਈ ਹੈ, ਸਮਾਣੀ ਮੈਨੇ ਭੇਦ ਹੋ ਗਈ। ਹਰ ਅੰਕ ਸਮਾਣੀ ਜਾ ਪ੍ਰਭ ਪਾਣੀ ਸਾ ਸੁਹਾਗਣ ਨਾਰੇ, ਜੋ ਹਰੀ ਪਰਮੇਸ਼ਰ ਦੇ ਅੰਕ ਸਰੂਪ ਵਿੱਚ ਅਭੇਦ ਹੋ ਗਈ। ਫਿਰ ਕਹਿੰਦੇ ਜਿਹੜਾ ਸਵਾਮੀ ਮਾਲਕ ਨੂੰ ਪ੍ਰਵਾਨ ਹੋ ਗਈ, ਐਸੀ ਜਗਿਆਸੂ ਰੂਪੀ ਇਸਤਰੀ ਸੁਹਾਗਣ ਉਹਦੇ ਮਿਲਾਪ ਵਾਲੀ ਹੈ। ਫਿਰ ਉਹ ਪਤੀ ਪਰਮੇਸ਼ਰ ਨੂੰ ਪ੍ਰਵਾਨ ਹੋ ਕੇ ਉਹਦੇ ਸਰੂਪ ਚ ਅਭੇਦ ਹੋ ਕੇ ਇਸਤਰੀ ਜਿਹੜੀ ਹੈ ਸੁਹਾਗਣ ਉਹ ਪਰਮਾਤਮਾ ਪਤੀ ਵਾਲੀ ਬਣ ਜਾਂਦੀ ਹੈ। ਨਵ ਕਰ ਥਾ ਮਹਿਲ ਕਰ ਉੱਚਾ ਨਿਜ ਕਰ ਵਾਸ ਮੁਰਾਰੇ, ਨੌ ਕਰ ਦਾ ਮਤਲਬ ਜਿਹੜੇ ਨੌ ਗੋਲਕ ਹਨ ਇਹਨਾਂ ਨੂੰ ਥਾਪ ਕੇ, ਇਹਨਾਂ ਸਾਰਿਆਂ ਤੋਂ ਜਿਹੜਾ ਉੱਚਾ ਮਹਿਲ ਘਰ ਕੀ ਹੈ ਦਸਵਾਂ ਦੁਆਰ, ਉਸ ਘਰ ਦੇ ਵਿੱਚ ਆਪਣਾ ਜਿਹੜਾ ਸਵੈਮ ਸਰੂਪ ਹੈ ਉਹਦੇ ਵਿੱਚ ਫਿਰ ਉਹਨਾਂ ਜਗਿਆਸੂਆਂ ਦੀ ਵਿਅਕਤੀ ਦਾ ਨਿਵਾਸ ਹੋ ਜਾਂਦਾ। ਸਭ ਤੇਰੀ ਤੂੰ ਮੇਰਾ ਪ੍ਰੀਤਮ ਨਿਸਵਾਸਰ ਰੰਗ ਰਾਵੈ, ਇਹ ਸਾਰੀ ਰਚਨਾ ਪਰਮੇਸ਼ਰ ਤੇਰੀ ਹੈ, ਤੂੰ ਸਾਡਾ ਮਾਲਕ ਹੈ, ਅਸੀਂ ਤੇਰੇ ਦਾਸ ਹਾਂ, ਦਿਨ ਰਾਤ ਤੇਰੇ ਮਿਲਾਪ ਦਾ ਆਨੰਦ ਭੋਗ ਰਹੇ ਹਾਂ। ਔਰ ਰੰਗ ਰਾਵੇ ਪ੍ਰੇਮ ਕਰਕੇ ਤੇਰਾ ਜਿਹੜਾ ਜਸ ਹੈ ਉਹਨੂੰ ਗਾਉਂਦੇ ਹਾਂ। ਨਾਨਕ ਪਿਰਿਓ ਪਿਰਿਓ ਚਵੈ ਪਪੀਹਾ ਕੋਕਲ ਸਭ ਸੁਹਾਵੈ, ਹਜ਼ੂਰ ਕਹਿੰਦੇ ਹੈ ਪਪੀਹਾ ਜਗਿਆਸੂ ਪਿਰਿਓ ਪਿਰਿਓ ਬੋਲਦਾ, ਸਤਨਾਮ ਸਤਨਾਮ ਉਚਾਰਦਾ। ਇਸ ਤਰ੍ਹਾਂ ਜਿਵੇਂ ਕੋਇਲ ਹੈ ਉਹਦਾ ਬੋਲ ਮਿੱਠਾ ਅਤੇ ਸੋਹਣਾ ਲੱਗਦਾ, ਇਸ ਤਰ੍ਹਾਂ ਜਿਹੜੇ ਜਗਿਆਸੂ ਆ ਅੰਦਰੋਂ ਭਿੱਜੇ ਹੋਏ ਹੈ ਉਹਨਾਂ ਦੀ ਰਸਨਾ ਦੇ ਜਿਹੜੇ ਬਚਨ ਉਹ ਵੀ ਬੜੇ ਪਿਆਰੇ ਲੱਗਦੇ ਨੇ। ਤੂੰ ਸੁਣ ਹਰ ਰਸ ਭਿੰਨੇ ਪ੍ਰੀਤਮ ਆਪਣੇ, ਹੇ ਵਾਹਿਗੁਰੂ ਅਸੀਂ ਤੇਰੇ ਰਸ ਵਿੱਚ ਹਮੇਸ਼ਾ ਭਿੱਜੇ ਹੋਏ ਹਾਂ, ਆਪ ਜੀ ਸਾਡੀ ਬੇਨਤੀ ਸੁਣੋ। ਮਨ ਤਨ ਰਬਤਰ ਬੰਨੇ ਘੜੀ ਨਾ ਵਿਸਰੇ, ਮਨ ਬਾਣੀ ਸ਼੍ਰੀ ਕਰਕੇ ਸਾਨੂੰ ਸੋਝੀ ਦਿਓ, ਤੁਸੀਂ ਵਿਆਪਕ ਸਰੂਪ ਹੈ, ਸਾਰਿਆਂ ਚ ਰਬਤ ਮੈਨੇ ਵਿਆਪਕ ਹੋ ਰਹੇ ਹਾਂ, ਸਾਨੂੰ ਇੱਕ ਘੜੀ ਵੀ ਤੁਸੀਂ ਵਿਸਰੋ ਨਾ ਭੁੱਲੋ ਨਾ। ਕਿਉਂ ਘੜੀ ਵਿਸਾਰੀ ਹੋਂ ਬਲਿਹਾਰੀ ਹੋਂ ਜੀਵਾਂ ਗੁਣ ਗਾਏ, ਜੇ ਤੈਨੂੰ ਇੱਕ ਘੜੀ ਵੀ ਵਿਸਾਰੀਏ ਕਿਉਂ ਵਿਸਾਰੀਏ, ਤੈਨੂੰ ਭੁੱਲ ਕੇ ਸਾਡਾ ਜੀਵਨ ਹੀ ਨਹੀਂ, ਅਸੀਂ ਬਲਿਹਾਰ ਜਾਂਦੇ ਹਾਂ, ਤੇਰੇ ਗੁਣ ਗਾ ਕੇ ਅਸੀਂ ਜੀਵਾਂ ਮਿਲੇ ਸਾਨੂੰ ਜੀਵਨ ਮਿਲਦਾ ਹੈ, ਨਾ ਕੋਈ ਮੇਰਾ ਹੋਂ ਕਿਸ ਕੇਰਾ ਹਰ ਬਿਨ ਰਹਿਣ ਨਾ ਜਾਏ, ਸੰਸਾਰ ਤੇ ਸਾਡਾ ਕੌਣ ਹੈ, ਨਾ ਅਸੀਂ ਕਿਸੇ ਦੇ ਹਾਂ, ਤੁਹਾਤੋਂ ਬਿਨਾਂ ਸਾਤੋਂ ਰਿਹਾ ਹੀ ਨਹੀਂ ਜਾਂਦਾ। ਉੱਠ ਗਈ ਹਰ ਚਰਨ ਵਾਸੇ ਭਏ ਭਵਿੱਤ ਸਰੀਰਾ, ਅਸੀਂ ਤੁਹਾਡੇ ਚਰਨਾਂ ਦੀ ਓਟ ਲੈ ਲਈ, ਤੁਹਾਡੇ ਚਰਨਾਂ ਚ ਨਿਵਾਸ ਹੋਣ ਕਰਕੇ ਇਹ ਸਰੀਰ ਵੀ ਪਵਿੱਤਰ ਹੋ ਗਿਆ। ਨਾਨਕ ਦ੍ਰਿਸ਼ਟ ਦੀਰਘ ਸੁਖ ਪਾਵੈ ਗੁਰਸਾਹਿਬ ਦੀ ਮਨ ਤੀਰਾ। ਹਜ਼ੂਰ ਕਹਿੰਦੇ ਹੈ ਜੇ ਦੀਰਘ ਨਿਗਰ ਕਰਕੇ ਦੇਖੀਏ ਲੰਬੀ ਦ੍ਰਿਸ਼ਟੀ ਨਾਲ ਗਿਆਨ ਦ੍ਰਿਸ਼ਟੀ ਨਾਲ, ਉਹ ਜਿਹੜਾ ਜੀਵ ਹੈ ਜੀ ਉਹ ਜੀਵ ਕੀ ਪਾਉਂਦਾ ਜਿਹਦਾ ਗੁਰੂ ਸਤਿਗੁਰੂ ਦੇ ਉਪਦੇਸ਼ ਦੁਆਰਾ ਮਨ ਜਿਹੜਾ ਧੀਰਜਤਾ ਨੂੰ ਪ੍ਰਾਪਤ ਹੋ ਗਿਆ, ਉਹ ਆਤਮਾ ਗਿਆਨ ਦੀ ਜਿਹੜੀ ਸਿੱਧੀ ਹੈ ਉਹਨੂੰ ਪਾ ਲੈਂਦਾ ਹੈ, ਗੁਰੂ ਦੇ ਸ਼ਬਦ ਦੁਆਰਾ ਮਨ ਚ ਧੀਰਜ ਆਉਂਦੀ ਹੈ। ਵਰਸੇ ਅੰਮ੍ਰਿਤ ਧਾਰ ਗੂੰਦ ਸੁਹਾਵਣੀ। ਇਹ ਜਿਹੜਾ ਅੰਮ੍ਰਿਤ ਹੈ ਨਾਮ ਰੂਪੀ, ਇਹਦੀਆਂ ਬੜੀਆਂ ਸੁੰਦਰ ਜਿਹੜੀਆਂ ਬੂੰਦਾਂ ਆ, ਜਿਵੇਂ ਅੰਮ੍ਰਿਤ ਦੀ ਧਾਰਾ ਆ ਉਹ ਹਿਰਦੇ 'ਚ ਹਾਂਜੀ ਵਰ ਰਹੀ ਹੈ। ਇਹ ਅੰਮ੍ਰਿਤ ਦੀ ਬੂੰਦ ਬੜੀ ਸੁਹਾਵਣੀ ਹੈ। ਵਰਸੇ ਅੰਮ੍ਰਿਤ ਧਾਰ, ਅੰਮ੍ਰਿਤ ਦੀ ਧਾਰ ਵਰਸ ਰਹੀ ਹੈ। ਇਹ ਬੂੰਦ ਜਿਹੜੀ ਅੰਮ੍ਰਿਤ ਦੀ ਬੜੀ ਸੋਭਨੀਕ ਹੈ। ਸਾਜਨ ਮਿਲੇ ਸਹਿਜ ਸੁਭਾਏ, ਹਰ ਸੋ ਪ੍ਰੀਤ ਬਣੀ। ਫਿਰ ਸੱਜਣ ਸੁਰੂਪੀ ਵਾਹਿਗੁਰੂ ਸਹਿਜ ਸੁਭਾਵਕ ਸੁਤੇ ਸੇ ਮਿਲ ਗਏ, ਜਿਨ੍ਹਾਂ ਦੇ ਸਦਕੇ ਕਰਕੇ ਪਰਮੇਸ਼ਰ ਨਾਲ ਪ੍ਰੀਤੀ ਸਾਡੀ ਬਣ ਰਹੀ ਹੈ। ਹਰ ਮੰਦਰ ਆਵੇ ਜਾਂ ਪ੍ਰਭ ਪਾਵੇ, ਤਨ ਉਬੀ ਗੁਣ ਸਾਰੀ। ਜਦੋਂ ਕਹਿੰਦੇ ਵਾਹਿਗੁਰੂ ਪਰਮੇਸ਼ਰ ਹਿਰਦੇ ਰੂਪੀ ਮੰਦਰ ਵਿੱਚ ਨਿਵਾਸ ਕਰਦਾ, ਜਦੋਂ ਉਹਨੂੰ ਪ੍ਰਵਾਨ ਹੋ ਜਾਈਏ ਕਿ ਜੀਵ ਰੂਪੀ ਜਿਹੜੀਆਂ ਇਸਤਰੀਆਂ ਉਬੀ ਦਾ ਨਾਮ ਹੁੰਦਾ ਹੈ, ਤਿਆਰ ਪ੍ਰਤਿਆਰ ਹੋ ਕੇ ਉਹਦੇ ਗੁਣਾਂ ਨੂੰ ਸਾਰੀ ਮਿਹਨਤ ਸੰਭਾਲਦੀ ਹੈ, ਭਾਵ ਚੇਤੇ ਕਰਦੀ ਹੈ। ਹਰ ਘਰ ਕੰਤ ਰਵੈ ਸੁਹਾਗਣ, ਹੋਂ ਕਿਉਂ ਕੰਤ ਵਸਾਰੇ। ਕਹਿੰਦੇ ਹਰ ਘਰ ਸਰੀਰ ਦੇ ਵਿੱਚ ਜਿਹੜੀਆਂ ਜਗਿਆਸੂ ਰੂਪੀ ਸੁਹਾਗਣੀਆਂ, ਪਤੀ ਵਾਲੀਆਂ, ਉਹਨਾਂ ਨੂੰ ਫਿਰ ਪਰਮੇਸ਼ਰ ਉਹਨਾਂ ਦੇ ਪਿਆਰ ਨੂੰ ਗ੍ਰਹਿਣ ਕਰਦੇ ਆ। ਇਸ ਲਈ ਉਹਨਾਂ ਦੇ ਮਨ ਚ ਗਿਆ ਸੁਰੂ ਪੀ ਇਸ ਨੇ ਸ਼ਰਧਾ, ਅਸੀਂ ਆਪਣੇ ਪਰਮੇਸ਼ਰ ਪਤੀ ਨੂੰ ਕਿਉਂ ਭੁਲਾਈਏ। ਉਹਨਾਂ ਦੇ ਮਨ ਚ ਹੈ ਉਹਨੂੰ ਕਿਉਂ ਵਸਾਰੀਏ। ਘਰ ਘਰ ਦੇ ਵਿੱਚ ਕੰਤ ਜਿਹੜਾ ਪਰਮੇਸ਼ਰ ਹੈ ਰਵੇ ਸੁਹਾਗਣ, ਉਹ ਸੁਹਾਗਣੀ ਦੇ ਹਿਰਦੇ ਚ ਨਿਵਾਸ ਕਰ ਰਿਹਾ, ਉਹਨੂੰ ਕਿਉਂ ਭੁਲਾਈਏ। ਇਹ ਪਾਤਸ਼ਾਹ ਸਵਾਸ ਵਾ ਤੇਰਾ ਸਿਮਰਨ ਕਰੀਏ। ਉਨ ਬਖਾਨੇ ਆਏ ਬਰਸ ਵਹਾਏ, ਮੰਤਨ ਪ੍ਰੇਮ ਸੁਭਾਵ ਹੈ। ਜਿਵੇਂ ਬੱਦਲ ਜਿਹੜੇ ਹੈ ਨੀਵੇਂ ਹੋ ਕੇ ਫਿਰ ਪਹਿਲਾਂ ਛਾ ਜਾਂਦੇ ਆ, ਚਾਰ ਫਿਰ ਫੈਲ ਜਾਂਦੇ, ਫਿਰ ਵਰਦੇ, ਉਹ ਬੜੇ ਸੋਭਨੀਕ ਹੋ ਰਹੇ ਲੱਗ ਰਹੇ। ਐਸਾ ਜਿਹੜਾ ਸਮਾਂ ਫਿਰ ਮਨ ਕਰਕੇ ਬਾਣੀ ਔਰ ਸਰੀਰ ਕਰਕੇ ਤੇ ਜਿਹੜਾ ਪਤੀ ਪਰਮੇਸ਼ਰ ਦਾ ਪ੍ਰੇਮ ਮਨ ਨੂੰ ਬਹੁਤ ਹੀ ਸੁਖਾਵਿਆ ਸੁਖਾ ਰਿਹਾ, ਭਾਵ ਬਹੁਤ ਚੰਗਾ ਲੱਗ ਰਿਹਾ। ਜਦੋਂ ਗੁਰੂ ਕਿਰਪਾਲੂ ਹੋ ਕੇ ਸੰਗਤਾਂ ਹੀ ਸੋਭਨੀਕ ਹੁੰਦੇ ਆ ਤੇ ਉਪਦੇਸ਼ ਰੂਪੀ ਨਾਮ ਬਾਣੀ ਦੀ ਵਰਖਾ ਕਰਦੇ ਆ, ਜਿਹਦੇ ਨਾਲ ਪ੍ਰਭੂ ਦਾ ਜਿਹੜਾ ਪ੍ਰੇਮ ਹੈ ਉਹ ਫਿਰ ਮਨ ਚ ਜਗਿਆਸੂਆਂ ਦੇ ਵੱਸ ਜਾਂਦਾ। ਨਾਨਕ ਵਰਸੈ ਅੰਮ੍ਰਿਤ ਬਾਣੀ ਕਰਕੇ ਭਾਅ ਕਰਿਆ ਵੈ। ਹਜ਼ੂਰ ਕਹਿੰਦੇ ਜਦੋਂ ਅੰਮ੍ਰਿਤ ਬਾਣੀ ਦੀ ਗਿਆਨ ਵਰਖਾ ਹੋ ਰਹੀ ਹੋਵੇ ਫਿਰ ਵਾਹਿਗੁਰੂ ਦੀ ਕਿਰਪਾ ਕਰਕੇ ਹਾਂਜੀ ਹੇ ਪਰਮੇਸ਼ਰ ਜੀ ਤੂੰ ਮੇਰੇ ਘਰ ਚ ਆ ਜਾਏ, ਅਸੀਂ ਤੇਰੇ ਪ੍ਰੇਮ ਚ ਭੇਜੇ ਹਾਂ, ਅਸੀਂ ਫਿਰ ਨਜ਼ਰੋ ਨਜ਼ਰ ਨਿਹਾਲ ਹੋ ਜਾਈਏ। ਜਦੋਂ ਕਹਿੰਦੇ ਗੁਰੂ ਸਾਹਿਬ ਨਾਮ ਬਾਣੀ ਦੀ ਗਿਆਨ ਦੀ ਵਰਖਾ ਕਰਦੇ ਹੈ, ਜਗਿਆਸੂ ਆਪਣੇ ਮਨ ਚ ਫਿਰ ਉਤਸ਼ਾਹਿਤ ਹੋ ਕੇ ਉਹਦੀ ਆਰਾਧਨਾ ਕਰਦਾ, ਉਸ ਵੇਲੇ ਫਿਰ ਜੇ ਪਰਮੇਸ਼ਰ ਸਾਖਿਆਤ ਹੋ ਜਾਏ ਇਹਦਾ ਜੀਵਨ ਸਫਲ ਹੋ ਜਾਂਦਾ, ਜੰਮਣਾ ਮਰਨਾ ਜਿਹੜਾ ਕੱਟਿਆ ਜਾਂਦਾ, ਲੋਕ ਪ੍ਰਲੋਕ ਜਿਹੜੇ ਆ ਉਹ ਸਵਰ ਜਾਂਦੇ ਆ। ਸਤਿਨਾਮ ਸ੍ਰੀ ਵਾਹਿਗੁਰੂ।